ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
Tusi SBS Punjabi naal mobile, online ate radio dwara jude ho.
SBS Punjabi sun rahe saryan da swagat hai ji. Lunar New Year yani lunar nava saal jis nu Chinese New Year vi keha janda hai. Eh kai aise pramukh deshan da nava saal hai jis vich China, Vietnam, Korea varge desh shamil han. ਦੁਨੀਆ ਦੇ ਜਿਸ ਹਿੱਸੇ ਵਿੱਚ ਵੀ ਇਸ ਸੱਭਿਆਚਾਰ ਦੇ ਲੋਕ ਵਸਦੇ ਹਨ ਉਹ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਇਸ ਮੌਕੇ ਕਈ ਪਕਵਾਨ ਬਣਾਏ ਜਾਂਦੇ ਹਨ ਅਤੇ ਗਿਫਟਸ ਵੀ ਦਿੱਤੇ ਜਾਂਦੇ ਹਨ। ਇੱਕ ਦੂਜੇ ਲਈ ਅੱਗੇ ਵਧਣ ਅਤੇ ਖੁਸ਼ੀਆਂ ਦੀ ਅਰਦਾਸ ਕੀਤੀ ਜਾਂਦੀ ਹੈ। ਹੈ ਨਾ ਕਿੰਨਾ ਖੂਬਸੂਰਤ। ਕਹਿੰਦੇ ਨੇ ਜ਼ਬਾਨ ਕੋਈ ਵੀ ਹੋਵੇ, ਦੇਸ਼ ਕੋਈ ਵੀ ਹੋਵੇ, ਇਹ ਤਿਉਹਾਰ ਹੀ ਹਨ ਜੋ ਇੱਕ ਦੂਜੇ ਨੂੰ ਆਪਸ ਵਿੱਚ ਜੋੜ ਕੇ ਰੱਖਦੇ ਹਨ। ਸੱਚੀ ਦੱਸਾਂ, SBS ਨਾਲ ਜੁੜਨ ਤੋਂ ਬਾਅਦ ਮੈਨੂੰ ਕਈ ਸੱਭਿਆਚਾਰਾਂ ਬਾਰੇ ਅਤੇ ਵਿਰਸਿਆਂ ਬਾਰੇ ਡਿਟੇਲ ਵਿੱਚ ਪਤਾ ਲੱਗਿਆ। ਅਸੀਂ ਇਕੱਠੇ ਕਿੰਨੇ ਹੀ ਤਿਉਹਾਰ ਮਨਾਏ ਹਨ ਤੇ ਇੱਕ ਦੂਜੇ ਤੋਂ ਸਿੱਖਦੇ ਹਾਂ ਤੇ ਪਿਆਰ ਵੰਡਦੇ ਹਾਂ। ਲੂਨਰ ਨਿਊ ਈਅਰ ਵੀ ਬੜੇ ਹੀ ਸ਼ਾਨ ਨਾਲ ਸਾਡੇ ਆਫਿਸ ਵਿੱਚ ਮਨਾਇਆ ਗਿਆ। ਅਸੀਂ ਇਸ ਨੂੰ ਬੜਾ ਹੀ ਇੰਜੋਏ ਕੀਤਾ। ਇਸੇ ਖੂਬਸੂਰਤ ਮੌਕੇ ਨੂੰ ਸੈਲੀਬ੍ਰੇਟ ਕਰਦੇ ਹਾਂ ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਹਨ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਬੁਈਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਹਰ ਵਾਰ ਦੀ ਤਰ੍ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਵੀ ਦੇਸ਼ ਦੁਨੀਆ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਹੋਵੇਗਾ, ਜਿਸ ਵਿੱਚ ਆਸਟ੍ਰੇਲੀਆ ਤੇ ਭਾਰਤ ਸਣੇ ਦੁਨੀਆ ਦੇ ਹੋਰਨਾਂ ਮੁਲਕਾਂ ਦੀਆਂ ਕੁਝ ਖਾਸ ਖਬਰਾਂ ਤੁਹਾਡੇ ਰੂਬਰੂ ਕਰਾਵਾਂਗੇ। ਹੋਰ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਵੀ ਜ਼ਰੂਰ ਹੋਏਗਾ ਤੇ ਆਓ ਤੁਹਾਨੂੰ ਦੱਸੀਏ ਕਿ ਅੱਜ ਦੇ ਪ੍ਰੋਗਰਾਮ ਵਿੱਚ ਕੀ ਕੁਝ ਖਾਸ ਹੋਏਗਾ। ਸਭ ਤੋਂ ਪਹਿਲਾਂ ਇੱਕ ਰਿਪੋਰਟ ਲੈ ਕੇ ਆਵਾਂਗੇ ਜਿਹੜੀ ਕਿ ਲੂਨਰ ਨਿਊ ਈਅਰ ਨੂੰ ਸਮਝਾਉਂਦੀ ਹੈ। ਫਿਰ ਲੈਂਦੇ ਪੰਜਾਬ ਦੀਆਂ ਖਬਰਾਂ ਆਉਣਗੀਆਂ ਸਾਡੇ ਸੈਗਮੈਂਟ ਪਾਕ ਡਾਇਰੀ ਰਾਹੀਂ। ਫਿਰ ਦੋ ਅਜਿਹੀਆਂ ਜੋੜੀਆਂ ਨਾਲ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਪਿਆਰ ਅੱਗੇ ਕੋਈ ਸਰਹੱਦ ਜਾਂ ਫਿਰ ਭਾਸ਼ਾ ਨੂੰ ਨਹੀਂ ਵੇਖਿਆ ਬਲਕਿ ਪਿਆਰ ਨੂੰ ਹੀ ਤਰਜੀਹ ਦਿੱਤੀ। ਤੇ ਹਾਂ, ਤੁਹਾਡੇ ਸੁਨੇਹੇ, ਸੁਝਾਅ ਜਾਂ ਫਿਰ ਫੀਡਬੈਕ ਦਾ ਤਾਂ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉਸ ਦੇ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇਸ ਨੰਬਰ ਤੇ। ਸਾਡਾ ਮੋਬਾਈਲ ਨੰਬਰ ਹੈ ਜੀ 0439799767। ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਫਿਰ ਸ਼ੁਰੂਆਤ ਕਰਦੇ ਅੱਜ ਦੇ ਪ੍ਰੋਗਰਾਮ ਦੀ ਤੇ ਸਭ ਤੋਂ ਪਹਿਲਾਂ ਸੁਣਦੇ ਹਾਂ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ। SBS ਨਿਊਜ਼ ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਹੈ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ। ਲਿਬਰਲ ਸੈਨੇਟਰ ਜੋਨਾਥਨ ਡੂਨੀਅਮ ਕਹਿੰਦੇ ਹਨ ਕਿ ਆਸਟ੍ਰੇਲੀਆਈ ਸਰਕਾਰ ਨੂੰ ਆਸਟ੍ਰੇਲੀਆ ਦੇ ਲੋਕਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਕਥਿਤ ਇਸਲਾਮਿਕ ਸਟੇਟ ਗਰੁੱਪ ਦੇ ਪਰਿਵਾਰਕ ਮੈਂਬਰਾਂ ਦੀ ਵਾਪਸੀ ਨਾਲ ਜੁੜੇ ਖਤਰਿਆਂ ਤੋਂ ਸਾਡੇ ਦੇਸ਼ ਦੀ ਰੱਖਿਆ ਕਰਨ ਲਈ ਹੁਣ ਸੱਚਮੁੱਚ ਗੰਭੀਰ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਦੁਬਾਰਾ ਦੁਹਰਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਸੀਰੀਆ ਦੇ ਇੱਕ ਕੈਂਪ ਤੋਂ ਰਿਹਾਅ ਕੀਤੇ ਗਏ ਲਗਭਗ 34 ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਸ ਆਸਟ੍ਰੇਲੀਆ ਨਹੀਂ ਲਿਆਏਗੀ। ਇਹ ਔਰਤਾਂ ਅਤੇ ਬੱਚਿਆਂ ਦਾ ਸਮੂਹ ਕਥਿਤ ਇਸਲਾਮਿਕ ਸਟੇਟ ਗਰੁੱਪ ਦੇ ਸੰਦੇਹੀ ਲੜਾਕਿਆਂ ਦੇ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਨੂੰ ਸ਼ੁਰੂਆਤੀ ਰਿਹਾਈ ਤੋਂ ਬਾਅਦ ਉੱਤਰੀ ਸੀਰੀਆ ਦੇ ਰੋਜ਼ ਹਿਰਾਸਤੀ ਕੇਂਦਰ ਵਿੱਚ ਮੁੜ ਭੇਜ ਦਿੱਤਾ ਗਿਆ। ਲਿਬਰਲ ਸੰਸਦ ਮੈਂਬਰ ਟਿਮ ਵਿਲਸਨ ਕਹਿੰਦੇ ਹਨ ਕਿ ਵਿਰੋਧੀ ਧਿਰ ਦੀ ਫਰੰਟ ਬੈਂਚ ਵਿੱਚ ਹੋਣ ਵਾਲੀਆਂ ਨਿਯੁਕਤੀਆਂ ਜੋ ਵੀ ਹੋਣ ਉਨ੍ਹਾਂ ਦਾ ਧਿਆਨ ਸੰਘੀ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਚੁਣੌਤੀ ਦੇਣ ਤੇ ਹੀ ਰਹੇਗਾ। ਨਵੇਂ ਲਿਬਰਲ ਪਾਰਟੀ ਨੇਤਾ ਐਂਗਸ ਟੇਲਰ ਦੀ ਅਗਵਾਈ ਹੇਠ ਵਿਰੋਧੀ ਧਿਰ ਦੀ ਫਰੰਟ ਬੈਂਚ ਵਿੱਚ ਤਬਦੀਲੀ ਅੱਜ ਹੋਣ ਦੀ ਉਮੀਦ ਹੈ। ਨਿਊ ਸਾਊਥ ਵੇਲਸ ਦੇ ਪੁਲਿਸ ਕਮਿਸ਼ਨਰ ਮੈਲ ਲੇਨੀਅਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਨਤਕ ਇਕੱਠਾਂ ਤੇ ਲੱਗੀਆਂ ਪਾਬੰਦੀਆਂ ਨੂੰ ਹੋਰ 2 ਹਫ਼ਤਿਆਂ ਲਈ ਵਧਾਉਣ ਦਾ ਫੈਸਲਾ ਨਹੀਂ ਕੀਤਾ। ਵਿਕਟੋਰੀਆ ਰਾਜ ਅੱਜ ਵੱਡੇ ਹਿੱਸੇ ਵਿੱਚ ਭਿਆਨਕ ਅੱਗ ਦੇ ਖਤਰੇ ਲਈ ਤਿਆਰ ਹੋ ਰਿਹਾ ਹੈ ਕਿਉਂਕਿ ਤਾਪਮਾਨ ਵਿੱਚ ਵਾਧੇ ਕਾਰਨ ਗਰਮ ਸੁੱਕੀਆਂ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕੰਟਰੀ ਫਾਇਰ ਅਥਾਰਟੀ ਦੇ ਮੁੱਖ ਅਧਿਕਾਰੀ ਜੇਸਨ ਹੈਫਰਮੈਨ ਨੇ ਕਿਹਾ ਹੈ ਕਿ ਅੱਗ ਨਾਲ ਸਬੰਧਤ ਹਾਲਾਤ ਕੁਝ ਹਫ਼ਤਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਲੰਬੀ ਮਿਆਦ ਦੀ ਮੌਸਮ ਭਵਿੱਖਬਾਣੀ ਰਾਜ ਵਿੱਚ ਬਹੁਤ ਘੱਟ ਜਾਂ ਬਿਲਕੁਲ ਹੀ ਵਰਖਾ ਨਾ ਹੋਣ ਦੇ ਸੰਕੇਤ ਦੇ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਕਹਿੰਦੇ ਹਨ ਕਿ ਉਹ ਸਟੀਲ ਅਤੇ ਲੋਹੇ ਵਰਗੀਆਂ ਵਸਤੂਆਂ ਤੇ ਕਾਰਬਨ ਟੈਰਿਫ ਲਗਾਉਣ ਦੇ ਵਿਚਾਰ ਦਾ ਕੜੇ ਤੌਰ ਤੇ ਵਿਰੋਧ ਕਰਦੇ ਹਨ ਜੋ ਸਥਾਨਕ ਕਾਰੋਬਾਰਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਲਈ ਸੁਝਾਇਆ ਗਿਆ ਹੈ। ਇਹ ਕਦਮ ਸਰਕਾਰੀ ਸਮੀਖਿਆ ਵਿੱਚ ਸਿਫਾਰਸ਼ ਕੀਤਾ ਗਿਆ ਸੀ ਜਿਸ ਦੀ ਅਗਵਾਈ ANU ਦੇ ਪ੍ਰੋਫੈਸਰ ਫਰੈਂਕ ਯੋਰਟਜ਼ੋ ਨੇ ਕੀਤੀ ਸੀ ਅਤੇ ਜਿਸ ਨੂੰ ਸ਼ੁੱਕਰਵਾਰ ਨੂੰ ਜਨਤਕ ਕੀਤਾ ਗਿਆ ਸੀ। ਮਰਹੂਮ ਦੋਸ਼ੀ ਕਰਾਰ ਦਿੱਤੇ ਗਏ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਸੰਬੰਧਿਤ ਫਾਈਲਾਂ ਦਰਸਾਉਂਦੀਆਂ ਹਨ ਕਿ ਔਰਤਾਂ ਅਤੇ ਲੜਕੀਆਂ ਵਿਰੁੱਧ ਹੋਏ ਸ਼ੋਸ਼ਣ ਇੰਨੇ ਵਿਆਪਕ ਸਨ ਕਿ ਅੰਤਰਰਾਸ਼ਟਰੀ ਕਾਨੂੰਨ ਅਧੀਨ ਉਹ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਬਰਾਬਰ ਹੋ ਸਕਦੇ ਹਨ। ਸੰਯੁਕਤ ਰਾਸ਼ਟਰ ਦੇ 9 ਮਾਹਰਾਂ ਨੇ ਕਿਹਾ ਹੈ ਕਿ 30 ਜਨਵਰੀ ਨੂੰ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਇੱਕ ਵਿਸ਼ਵ ਪੱਧਰੀ ਅਪਰਾਧਕ ਜਾਲ ਦੇ ਮੌਜੂਦ ਹੋਣ ਦਾ ਸੰਕੇਤ ਦਿੰਦੇ ਹਨ ਅਤੇ ਸਜ਼ਾ ਤੋਂ ਬਚ ਜਾਣ ਦੇ ਚਿੰਤਾਜਨਕ ਪੱਧਰ ਵੱਲ ਇਸ਼ਾਰਾ ਕਰਦੇ ਹਨ। ਅਮਰੀਕਾ ਵਿਚ ਰੋਡ ਆਈਲੈਂਡ ਵਿਚ ਇਕ ਯੂਥ ਹਾਕੀ ਮੈਚ ਦੌਰਾਨ ਗੋਲੀਬਾਰੀ ਹੋਣ ਤੋਂ ਬਾਅਦ 2 ਲੋਕਾਂ ਅਤੇ ਇਕ ਸੰਦੇਹੀ ਸ਼ੂਟਰ ਦੀ ਮੌਤ ਹੋ ਗਈ ਹੈ। ਖਬਰਾਂ ਭਾਰਤ ਤੋਂ। ਚੰਡੀਗੜ੍ਹ ਦੀ ਇਕ ਅਦਾਲਤ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮਾਨਹਾਨੀ ਕੇਸ ਵਿਚ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 27 ਫਰਵਰੀ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਵਿਚ ਗੈਰ ਹਾਜ਼ਰ ਰਹਿਣ ਕਾਰਨ ਸੁਖਬੀਰ ਬਾਦਲ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤ ਹਾਸਲ ਕੀਤੀ। ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਭਾਜਪਾ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਸੰਗਰੂਰ ਵਿਚ ਭਾਜਪਾ ਉਪ ਪ੍ਰਧਾਨ ਅਰਵਿੰਦ ਖੰਨਾ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਗਰੂਰ ਵਿਚ ਅਰਵਿੰਦ ਖੰਨਾ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਅਰਵਿੰਦ ਖੰਨਾ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਨੂੰ ਪੰਜਾਬ ਦੀ ਸਿਆਸਤ ਵਿਚ ਵੱਡੇ ਸਿਆਸੀ ਧਮਾਕੇ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ। ਤੁਸੀਂ ਸੁਣਦੇ ਰਹੋ SBS ਪੰਜਾਬੀ।
ਤੈਲੋਜੀ ਖਬਰਾਂ ਤੋਂ ਬਾਅਦ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਗੱਲ ਕਰ ਲੈਂਦੇ ਹਾਂ ਲੂਨਰ ਨਿਊ ਈਅਰ ਦੀ, ਜਿਹੜਾ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ 17 ਫਰਵਰੀ ਤੋਂ ਲੂਨਰ ਨਿਊ ਈਅਰ ਭਾਵ ਕਿ ਚਾਈਨੀਜ਼ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕੈਲੰਡਰ ਮੁਤਾਬਿਕ ਇਸ ਵਰ੍ਹੇ ਦੀ ਸਮਾਪਤੀ 5 ਫਰਵਰੀ 2027 ਨੂੰ ਹੋਵੇਗੀ। ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਸਾਲ ਦੇ 12 ਜਿਹੜੇ ਚਿੰਨ ਹੁੰਦੇ ਨੇ ਉਨ੍ਹਾਂ ਦੇ ਨਾਮ ਚੂਹਾ, ਬਲਦ, ਟਾਈਗਰ, ਘੋੜਾ, ਕੁੱਤਾ, ਬੱਕਰੀ ਅਤੇ ਬਾਂਦਰ ਵਰਗੇ ਜਾਨਵਰਾਂ ਦੇ ਨਾਵਾਂ ਤੇ ਰੱਖੇ ਗਏ ਹਨ, ਜਿਨ੍ਹਾਂ ਦੇ ਕੁਝ ਖਾਸ ਅਰਥ ਵੀ ਹੁੰਦੇ ਹਨ। ਜਨਮ ਮਿਤੀ ਅਨੁਸਾਰ ਚਾਈਨੀਜ਼ ਕੈਲੰਡਰ ਮੁਤਾਬਿਕ ਤੁਹਾਡਾ ਰਾਸ਼ੀ ਚਿੰਨ ਕਿਹੜੇ ਜਾਨਵਰ ਦੇ ਨਾਮ ਤੇ ਆਉਂਦਾ ਹੈ, ਇਹ ਜਾਣਨ ਲਈ ਆਓ ਸੁਣਦੇ ਹਾਂ ਇਹ ਬੜੀ ਹੀ ਰੋਚਕ ਰਿਪੋਰਟ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਚਾਈਨੀਜ਼ ਨਵੇਂ ਵਰੇ ਭਾਵ ਕਿ ਲੂਨਰ ਨਿਊ ਈਅਰ ਦੀ ਆਰੰਭਤਾ ਇਸ ਵਾਰ 17 ਫਰਵਰੀ 2026 ਨੂੰ ਹੋਣ ਜਾ ਰਹੀ ਹੈ ਅਤੇ ਕੈਲੰਡਰ ਮੁਤਾਬਕ ਇਸ ਸਾਲ ਦੀ ਸਮਾਪਤੀ 5 ਫਰਵਰੀ 2027 ਨੂੰ ਹੋਵੇਗੀ। ਲੂਨਰ ਰਾਸ਼ੀ ਚੱਕਰ ਦੇ ਮੁਤਾਬਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਰੈੱਡ ਹਾਰਸ ਭਾਵ ਕਿ ਘੋੜਾ ਹੈ। ਤੁਹਾਨੂੰ ਦੱਸ ਦਈਏ ਕਿ ਚੀਨੀ ਰਾਸ਼ੀ ਚੱਕਰ ਦੇ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਦੇ ਨਾਮ ਤੇ ਰੱਖਿਆ ਗਿਆ ਹੈ। ਜਨਮ ਦੇ ਸਾਲ ਮੁਤਾਬਕ ਇਨ੍ਹਾਂ ਜਾਨਵਰਾਂ ਦੇ ਵਿੱਚੋਂ ਤੁਹਾਡਾ ਰਾਸ਼ੀ ਚਿੰਨ੍ਹ ਕਿਹੜਾ ਹੈ, ਇਸ ਸਬੰਧੀ ਰੌਚਕ ਜਾਣਕਾਰੀ ਪ੍ਰਦਾਨ ਕਰਦੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ। ਚਾਈਨੀਜ਼ ਨਵਾਂ ਵਰ੍ਹਾ ਭਾਵ ਕਿ ਲੂਨਰ ਨਿਊ ਈਅਰ ਇਸ ਵਾਰ 17 ਫਰਵਰੀ 2026 ਨੂੰ ਮਨਾਇਆ ਜਾ ਰਿਹਾ ਹੈ। ਲੂਨਰ ਰਾਸ਼ੀ ਚੱਕਰ ਦੇ ਮੁਤਾਬਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਰੈੱਡ ਹਾਰਸ ਹੈ, ਜਿਸ ਦਾ ਅਰਥ ਹੈ ਕਿ ਇਹ ਵਰ੍ਹਾ ਜਨੂੰਨ, ਆਜ਼ਾਦੀ, ਗਤੀ ਅਤੇ ਵੱਡੇ ਬਦਲਾਅ ਦਾ ਪ੍ਰਤੀਕ ਹੈ। ਤੁਹਾਨੂੰ ਦੱਸ ਦਈਏ ਕਿ ਚੀਨੀ ਰਾਸ਼ੀ ਚੱਕਰ ਦੇ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਤੇ ਰੱਖਿਆ ਗਿਆ ਹੈ ਅਤੇ 12 ਸਾਲਾਂ ਦੇ ਚੱਕਰ ਵਿੱਚ ਇੱਕ ਸਾਲ ਨਿਰਧਾਰਿਤ ਕੀਤਾ ਗਿਆ ਹੈ। ਇਨ੍ਹਾਂ 12 ਚਿੰਨ੍ਹਾਂ ਦੇ ਵਿੱਚ ਚੂਹਾ, ਬਲਦ, ਟਾਈਗਰ, ਖਰਗੋਸ਼, ਡਰੈਗਨ, ਸੱਪ, ਘੋੜਾ, ਬੱਕਰੀ, ਬਾਂਦਰ, ਮੁਰਗਾ, ਕੁੱਤਾ ਅਤੇ ਸੂਅਰ ਦੇ ਚਿੰਨ੍ਹ ਸ਼ਾਮਲ ਹਨ। 12 ਸਾਲਾਂ ਦੇ ਅੰਤਰਾਲ ਨਾਲ ਨਿਰਧਾਰਿਤ ਕੀਤੇ ਗਏ ਇਨ੍ਹਾਂ ਰਾਸ਼ੀ ਚਿੰਨ੍ਹਾਂ ਦੇ ਵਿੱਚੋਂ ਕਿਹੜੇ ਜਨਮ ਸਾਲ ਦੇ ਲੋਕ ਕਿਹੜੇ ਰਾਸ਼ੀ ਚਿੰਨ੍ਹ ਵਾਲੇ ਨੇ, ਇਸ ਬਾਰੇ ਵੀ ਗੱਲ ਕਰ ਲੈਂਦੇ ਹਾਂ। ਤੇ ਸ਼ੁਰੂਆਤ ਕਰਦੇ ਹਾਂ ਇਸ ਸਾਲ ਦੇ ਰਾਸ਼ੀ ਚਿੰਨ੍ਹ ਰੈੱਡ ਹਾਰਸ ਭਾਵ ਕੇ ਘੋੜੇ ਨਾਲ। ਘੋੜਾ ਲਗਨ ਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ। 17 ਫਰਵਰੀ 2026 ਤੋਂ ਬਾਅਦ ਪੈਦਾ ਹੋਣ ਵਾਲੇ ਲੋਕ ਇਸ ਰਾਸ਼ੀ ਚਿੰਨ੍ਹ ਦੇ ਤਹਿਤ ਆਉਣਗੇ। ਇਸ ਤੋਂ ਇਲਾਵਾ ਸਾਲ 2014, 2002, 1990, 1978, 1966, 1954 ਅਤੇ 1942 ਸਮੇਤ 12 ਸਾਲਾਂ ਦੇ ਵਕਫੇ ਵਾਲੇ ਸਾਲਾਂ ਵਿੱਚ ਜਨਮੇ ਲੋਕ ਇਸ ਰਾਸ਼ੀ ਤਹਿਤ ਆਉਂਦੇ ਨੇ। ਇਸ ਰਾਸ਼ੀ ਵਾਲੇ ਲੋਕ ਜਲਦੀ ਗੁੱਸੇ ਹੋ ਜਾਂਦੇ ਨੇ ਅਤੇ ਇਹ ਸੁਭਾਅ ਉਹਨਾਂ ਨੂੰ ਕਈ ਵਾਰ ਭਾਵਨਾਤਮਕ ਤੌਰ 'ਤੇ ਅਸਥਿਰ ਬਣਾ ਦਿੰਦਾ ਹੈ। ਰਾਸ਼ੀ ਚਿੰਨ੍ਹਾਂ ਵਿੱਚ ਸ਼ੁਮਾਰ ਚੂਹੇ ਦੀ ਗੱਲ ਕਰੀਏ ਤਾਂ ਇਹ ਚੀਨੀ ਰਾਸ਼ੀ ਦੇ ਜਾਨਵਰਾਂ ਵਿੱਚੋਂ ਪਹਿਲਾ ਹੈ। ਇਹ ਬੁੱਧ ਨਾਲ ਜੁੜਿਆ ਹੋਇਆ ਹੈ। ਸਾਲ 2020, 2008, 1996, 1984, 1972, 1960, 1948 ਅਤੇ ਇਸੇ ਤਰ੍ਹਾਂ 12 ਸਾਲਾਂ ਦੇ ਅੰਤਰਾਲਾਂ ਵਿੱਚ ਪੈਦਾ ਹੋਏ ਲੋਕ ਚੂਹੇ ਦੇ ਚਿੰਨ੍ਹ ਨਾਲ ਸੰਬੰਧਿਤ ਹਨ। ਇਨ੍ਹਾਂ ਸਾਲਾਂ ਵਿੱਚ ਪੈਦਾ ਹੋਏ ਲੋਕਾਂ ਨੂੰ ਰਚਨਾਤਮਕ, ਸਮਰੱਥ ਅਤੇ ਸੰਗਠਿਤ ਮੰਨਿਆ ਜਾਂਦਾ ਹੈ। ਰਾਸ਼ੀ ਚਿੰਨ ਬਲਦ ਮਿਹਨਤ ਨਾਲ ਜੁੜਿਆ ਹੋਇਆ ਹੈ। ਸਾਲ 2021, 2009, 1997, 1985, 1973, 1949 ਅਤੇ 1937 ਵਿੱਚ ਪੈਦਾ ਹੋਏ ਲੋਕ ਇਸ ਚਿੰਨ ਤਹਿਤ ਆਉਂਦੇ ਨੇ। ਇਹਨਾਂ ਨੂੰ ਮਜ਼ਬੂਤ, ਭਰੋਸੇਮੰਦ ਅਤੇ ਦ੍ਰਿੜ ਮੰਨਿਆ ਜਾਂਦਾ ਹੈ। ਟਾਈਗਰ ਚਿੰਨ ਬਹਾਦਰੀ ਨਾਲ ਜੁੜਿਆ ਹੋਇਆ ਹੈ। ਸਾਲ 2010, 1998, 1986, 1974, 1962, 1950 ਅਤੇ 1938 ਵਿੱਚ ਪੈਦਾ ਹੋਏ ਲੋਕ ਇਸ ਰਾਸ਼ੀ ਤਹਿਤ ਆਉਂਦੇ ਨੇ। ਟਾਈਗਰ ਰਾਸ਼ੀ ਚਿੰਨ ਵਾਲੇ ਲੋਕ ਆਜ਼ਾਦੀ ਦੀ ਕਦਰ ਕਰਦੇ ਹਨ ਅਤੇ ਨਿਆਂ ਦੀ ਮਜ਼ਬੂਤ ਭਾਵਨਾ ਰੱਖਦੇ ਹਨ। ਖਰਗੋਸ਼ ਸਮਝਦਾਰੀ ਨਾਲ ਜੁੜਿਆ ਹੋਇਆ ਅਤੇ ਇਸ ਚਿੰਨ ਨਾਲ ਸੰਬੰਧਿਤ ਲੋਕ ਵਿਦਵਾਨ ਅਤੇ ਨਿੱਘੇ ਮੰਨੇ ਜਾਂਦੇ ਨੇ। 2011, 1999, 1987, 1975, 1963, 1951 ਅਤੇ 1939 ਵਿੱਚ ਪੈਦਾ ਹੋਏ ਲੋਕ ਇਸ ਰਾਸ਼ੀ ਵਾਲੇ ਹਨ। ਰਾਸ਼ੀ ਚਿੰਨ ਡਰੈਗਨ ਤਾਕਤ ਨਾਲ ਜੁੜਿਆ ਹੋਇਆ ਹੈ ਅਤੇ ਇਸ ਚਿੰਨ ਤਹਿਤ ਆਉਂਦੇ ਲੋਕਾਂ ਦਾ ਜਨਮ 2012, 2000, 1988, 1976, 1964, 1952 ਅਤੇ 1940 ਵਿੱਚ ਹੋਇਆ ਹੈ। ਇਹ ਲੋਕ ਦੂਜਿਆਂ ਨਾਲ ਚੰਗੀ ਤਰ੍ਹਾਂ ਕੰਮ ਕਰਦੇ ਹਨ ਪਰ ਜ਼ਿਆਦਾ ਸੋਚਣ ਦੀ ਸੰਭਾਵਨਾ ਰੱਖਦੇ ਹਨ। ਗੱਲ ਕਰੀਏ ਰਾਸ਼ੀ ਚਿੰਨ ਸੱਪ ਦੀ ਤਾਂ ਇਹ ਲਚੀਲੇਪਣ ਨਾਲ ਜੁੜਿਆ ਹੋਇਆ ਹੈ। ਸਾਲ 2013, 2001, 1999, 1977, 1965, 1953 ਅਤੇ 1941 ਵਿੱਚ ਪੈਦਾ ਹੋਏ ਲੋਕ ਇਸ ਰਾਸ਼ੀ ਚਿੰਨ ਵਾਲੇ ਹਨ। ਬੇਸ਼ੱਕ ਇਹ ਲੋਕ ਹੋਰਨਾਂ ਤੋਂ ਵੱਖਰੇ ਨਜ਼ਰ ਆਉਂਦੇ ਨੇ ਪਰ ਇਹ ਜਲਦ ਸੋਚਣ ਵਾਲੇ ਅਤੇ ਫੈਸਲਾ ਲੈਣ ਵਾਲੇ ਹੁੰਦੇ ਨੇ। ਰਾਸ਼ੀ ਚਿੰਨ ਬੱਕਰੀ ਦਾ ਸੰਬੰਧ ਸ਼ਾਂਤੀ ਨਾਲ ਹੈ। ਜਨਮ ਸਾਲ 2015, 2003, 1991, 1979, 1967, 1955 ਅਤੇ 1943 ਵਿੱਚ ਪੈਦਾ ਹੋਏ ਲੋਕ ਇਸ ਚਿੰਨ ਨਾਲ ਸੰਬੰਧਿਤ ਹਨ। ਇਹ ਲੋਕ ਅਕਸਰ ਨਰਮ ਦਿਲ ਅਤੇ ਮਿਲਣਸਾਰ ਹੁੰਦੇ ਨੇ। ਜਾਨਵਰਾਂ ਵਿੱਚ ਸਭ ਤੋਂ ਸ਼ਰਾਰਤੀ ਮੰਨੇ ਜਾਂਦੇ ਰਾਸ਼ੀ ਚਿੰਨ ਬਾਂਦਰ ਦੀ ਗੱਲ ਕਰੀਏ ਤਾਂ ਇਹ ਬੁੱਧੀ ਨਾਲ ਜੁੜਿਆ ਹੋਇਆ ਹੈ। ਆਪਣੀ ਉਤਸੁਕਤਾ ਦੇ ਬਾਵਜੂਦ ਬਾਂਦਰ ਦੇ ਚਿੰਨ ਨਾਲ ਸੰਬੰਧਿਤ ਲੋਕ ਕਈ ਵਾਰ ਹੰਕਾਰੀ ਅਤੇ ਸਵੈ ਕੇਂਦਰਿਤ ਹੋ ਜਾਂਦੇ ਨੇ। ਸਾਲ 2016, 2004, 1992, 1980, 1988, 1956 ਅਤੇ 1944 ਵਿੱਚ ਪੈਦਾ ਹੋਏ ਲੋਕ ਇਸ ਰਾਸ਼ੀ ਚਿੰਨ ਵਾਲੇ ਹੁੰਦੇ ਨੇ। ਮੁਰਗਾ ਭਾਵ ਕਿ ਕੁੱਕੜ ਦਾ ਚਿੰਨ ਸਥਿਰਤਾ ਨਾਲ ਜੁੜਿਆ ਹੋਇਆ ਹੈ। ਇਸ ਚਿੰਨ ਨਾਲ ਸੰਬੰਧਿਤ ਲੋਕਾਂ ਦਾ ਜਨਮ 2017, 2005, 1993, 1981, 1969, 1957 ਅਤੇ 1945 ਹੈ। ਕਿਹਾ ਜਾਂਦਾ ਹੈ ਕਿ ਇਸ ਰਾਸ਼ੀ ਚਿੰਨ ਵਾਲੇ ਲੋਕ ਸਖ਼ਤ ਮਿਹਨਤ ਕਰਦੇ ਹਨ ਅਤੇ ਆਪਣੀ ਆਜ਼ਾਦੀ ਦੀ ਕਦਰ ਕਰਦੇ ਹਨ। ਕੁੱਤਾ ਵਫ਼ਾਦਾਰੀ ਨਾਲ ਜੁੜਿਆ ਹੋਇਆ ਹੈ। ਸਾਲ 2018, 2006, 1994, 1982, 1970, 1958 ਅਤੇ 1946 ਵਿੱਚ ਜਨਮੇ ਲੋਕ ਇਸ ਚਿੰਨ ਨਾਲ ਸੰਬੰਧਿਤ ਹਨ। ਕੁੱਤੇ ਦੇ ਰਾਸ਼ੀ ਚਿੰਨ ਵਾਲਿਆਂ ਨੂੰ ਚੌਕਸ ਅਤੇ ਭਰੋਸੇਮੰਦ ਮੰਨਿਆ ਜਾਂਦਾ ਹੈ। ਚਾਈਨੀਜ਼ ਕੈਲੰਡਰ ਮੁਤਾਬਕ ਸੂਅਰ ਮਿਲਨਸਾਰਤਾ ਨਾਲ ਜੁੜਿਆ ਹੋਇਆ ਹੈ ਅਤੇ ਸਾਲ 2019, 2007, 1995, 1983, 1971, 1959 ਅਤੇ 1947 ਵਿੱਚ ਜਨਮੇ ਲੋਕ ਇਸ ਰਾਸ਼ੀ ਤਹਿਤ ਆਉਂਦੇ ਨੇ। ਇਹ ਲੋਕ ਪਦਾਰਥਵਾਦੀ ਹੋ ਸਕਦੇ ਹਨ ਪਰ ਆਪਣੇ ਪੈਸੇ ਪ੍ਰਤੀ ਜ਼ਿੰਮੇਵਾਰ ਨਹੀਂ ਹੋ ਸਕਦੇ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਲੂਨਰ ਕੈਲੰਡਰ ਦੇ ਮੁਤਾਬਕ ਇੱਕ ਨਵਾਂ ਚੀਨੀ ਰਾਸ਼ੀ ਵਰ੍ਹਾ ਜਨਵਰੀ ਜਾਂ ਫਰਵਰੀ ਵਿੱਚ ਸ਼ੁਰੂ ਹੁੰਦਾ ਹੈ। ਇਸ ਲਈ ਜੇਕਰ ਤੁਹਾਡਾ ਜਨਮ ਜਨਵਰੀ ਜਾਂ ਫਰਵਰੀ ਵਿੱਚ ਹੋਇਆ ਸੀ ਤਾਂ ਤੁਸੀਂ ਪਿਛਲੇ ਸਾਲ ਦੇ ਰਾਸ਼ੀ ਚਿੰਨ ਵਾਲੇ ਹੋ ਸਕਦੇ ਹੋ। ਅਤੇ ਦੋਸਤੋ, ਨਵੇਂ ਚਾਈਨੀਜ਼ ਵਰ੍ਹੇ ਬਾਰੇ ਸਾਡੀ ਇਹ ਪੇਸ਼ਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਅਤੇ ਇਹ ਵੀ ਜ਼ਰੂਰ ਸਾਂਝਾ ਕਰਿਓ ਕਿ ਇਹਨਾਂ ਰਾਸ਼ੀ ਚਿੰਨ੍ਹਾਂ ਦੇ ਵਿੱਚੋਂ ਤੁਹਾਡਾ ਰਾਸ਼ੀ ਚਿੰਨ੍ਹ ਕਿਹੜਾ ਬਣਦਾ ਹੈ। ਇਸ ਸੰਬੰਧੀ ਤੁਸੀਂ ਸਾਨੂੰ ਸਾਡੇ ਫੋਨ ਨੰਬਰ 0439-739-767 ਦੇ ਉੱਤੇ ਸੁਨੇਹਾ ਭੇਜ ਸਕਦੇ ਹੋ। ਅਜਿਹੀਆਂ ਹੋਰਨਾਂ ਖਬਰਾਂ ਤੇ ਜਾਣਕਾਰੀਆਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਤੇ ਫਿਰ ਤੁਸੀਂ ਗੈਸ ਕੀਤਾ ਕਿ ਤੁਸੀਂ ਲੂਨਰ ਨਿਊ ਈਅਰ ਦੇ ਵਿੱਚ ਜੋ ਕਿ ਅਸੀਂ ਅੱਜ ਮਨਾ ਰਹੇ ਹਾਂ ਉਸ ਦੇ ਮੁਤਾਬਿਕ ਤੁਸੀਂ ਚਾਈਨੀਜ਼ ਜਿਹੜਾ ਇਹ ਕੈਲੰਡਰ ਸੀਗਾ ਜਾਂ ਜੋ ਵੀ ਜਾਨਵਰਾਂ ਬਾਰੇ ਇਸ ਪੋਡਕਾਸਟ ਵਿੱਚ ਡਿਸਕਸ਼ਨ ਹੋਈ, ਤੁਸੀਂ ਕਿੱਥੇ ਲਾਏ ਕਰਦੇ ਹੋ ਜ਼ਰਾ ਸੋਚਿਓ ਅਤੇ ਫਿਰ ਉਸ ਦੇ ਹਿਸਾਬ ਨਾਲ ਦੇਖਿਓ ਕਿ ਤੁਹਾਡੇ ਵਿੱਚ ਕੀ ਕੁਝ ਕੁਆਲਿਟੀਜ਼ ਨੇ, ਕਿਉਂਕਿ ਬਈ ਕੋਈ ਵੀ ਜਾਨਵਰ ਹੋਵੇ ਉਹਦੇ ਵਿੱਚ ਕੁਛ ਨਾ ਕੁਛ ਪੋਜ਼ਿਟਿਵਿਟੀਜ਼ ਤਾਂ ਜ਼ਰੂਰ ਹੁੰਦੀਆਂ ਨੇ। ਇਸ ਦੇ ਨਾਲ ਹੀ ਵੇਲਾ ਹੋ ਚੱਲੇ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਮਿਲਦੇ ਹਾਂ, ਕਿਤੇ ਨਾ ਜਾਇਓ, ਸੁਣਦੇ ਰਹੋ SBS ਪੰਜਾਬੀ, ਕਿਉਂਕਿ ਹਜੇ ਬਹੁਤ ਸਾਰੀਆਂ ਪੇਸ਼ਕਾਰੀਆਂ ਨੇ ਜਿਹੜੀਆਂ ਕਿ ਬਹੁਤ ਹੀ ਖਾਸ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ SBS ਪੰਜਾਬੀ, ਮੇਰੇ ਯਾਨੀ ਕਿ ਜੋਤਿਕਾ ਦੇ ਨਾਲ, ਅਤੇ ਅਸੀਂ ਤੁਹਾਡੇ ਨਾਲ ਜੁੜੇ ਹਾਂ ਜੀ ਮੈਲਬਨ ਸਟੂਡੀਓਜ਼ ਤੋਂ ਲਾਈਵ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਹੁਣ ਵੇਲਾ ਹੋ ਗਿਆ ਜੀ ਲਹਿੰਦੇ ਪੰਜਾਬ ਤੋਂ ਤੁਹਾਡੇ ਲਈ ਕੁਝ ਖਬਰਾਂ ਪੇਸ਼ ਕਰਨ ਦਾ। ਆਓ ਫਿਰ ਸੁਣਦੇ ਹਾਂ ਪਾਕਿਸਤਾਨ ਰਿਪੋਰਟ।
ਕੇਪੀਕੇ ਸੂਬੇ ਦੇ ਬਾਜੋੜ ਚੈੱਕ ਪੋਸਟ ਦੇ ਉੱਤੇ ਅਤਿਗਰਦਾਂ ਦਾ ਹਮਲਾ, 15 ਹਲਾਕਤਾਂ ਦੀ ਇਤਲਾਹ। ਯੂਰਪੀ ਮਿੱਤਰ ਮੁਲਕਾਂ ਦੇ ਨਾਲ ਰਲ ਕੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਰੋਕਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਇਮਰਾਨ ਖਾਨ ਦੇ ਨਾਲ ਮੁਲਾਕਾਤ ਤੇ ਇਲਾਜ ਲਈ ਧਰਨਾ ਦੇਈ ਬੈਠੇ 7 ਹਾਮੀ ਗ੍ਰਿਫ਼ਤਾਰ ਤੇ ਮੁਕੱਦਮਾ ਕਾਇਮ। ਇਮਰਾਨ ਖਾਨ ਦੀ ਨਵੀਂ ਮੈਡੀਕਲ ਰਿਪੋਰਟ ਸਾਹਮਣੇ ਆ ਗਈ। ਪੰਜਾਬ ਦੇ 4 ਸ਼ਹਿਰਾਂ ਦੀ ਫੌਜ ਦਾ ਮਿਹਣਾ ਮਾਰਨ ਵਾਲੇ ਦੱਸਣ ਕਿ ਅਤਿਗਰਦਾਂ ਦਾ ਨਿਸ਼ਾਨਾ ਬਣਨ ਵਾਲੇ ਜਵਾਨਾਂ ਦੀਆਂ ਲਾਸ਼ਾਂ ਮੁਲਕ ਦੀ ਨੁੱਕਰ ਨੁੱਕਰ ਤੱਕ ਕਿਉਂ ਜਾਂਦੀਆਂ ਨੇ? ਖਾਜਾ ਆਸਫ ਦਾ ਨੈਸ਼ਨਲ ਅਸੈਂਬਲੀ 'ਚ ਸਵਾਲ। ਰੋਜ਼ਿਆਂ ਦੇ ਆਉਂਦਿਆਂ ਹੀ ਮਰੀਅਮ ਨਵਾਜ਼ ਵੱਲੋਂ ਗਰੀਬਾਂ ਦੀ ਇਮਦਾਦ ਵਾਸਤੇ ਹੈਲਪਲਾਈਨ ਕਾਇਮ ਤੇ T20 ਵਰਲਡ ਕੱਪ ਦੇ ਵਿੱਚ ਭਾਰਤ ਹੱਥੋਂ ਪਾਕਿਸਤਾਨ ਦੀ 61 ਦੌੜਾਂ ਤੋਂ ਹਾਰ। ਇਹ SBS ਪੰਜਾਬੀ ਹੈ। ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਾਨ ਦੇ ਜ਼ਿਲ੍ਹਾ ਬਾਜੋੜ 'ਚ FC ਦੀ ਇੱਕ ਚੈੱਕ ਪੋਸਟ ਦੇ ਉੱਤੇ ਆਪ ਮਾਰੂ ਧਾੜਾ ਹੋਇਆ ਹੈ। ਇਸ ਆਪ ਮਾਰੂ ਧਾੜੇ ਦੇ ਵਿੱਚ ਇੱਕ ਬਰੂਦ ਦੇ ਨਾਲ ਭਰੀ ਗੱਡੀ ਨੂੰ ਚੈੱਕ ਪੋਸਟ ਦੇ ਵਿੱਚ ਲਿਆ ਕੇ ਮਾਰਿਆ ਗਿਆ, ਜਿਹਦੇ ਨਾਲ ਚੈੱਕ ਪੋਸਟ ਦੀ 5 ਕਮਰਿਆਂ ਵਾਲੀ ਬਿਲਡਿੰਗ ਦੀ ਛੱਤ ਡਿੱਗ ਪਈ, ਜਿਹਦੇ ਮਲਬੇ ਥੱਲੇ ਹਜੇ ਵੀ ਦਰਜਣਾਂ ਡਿਊਟੀ ਤੋਂ ਆਰਾਮ ਕਰਦੇ ਮੁਲਾਜ਼ਮ ਦੱਬੇ ਪਏ ਨੇ ਤੇ ਫੱਟਰ ਨੇ। ਜਦਕਿ ਅਤਿਗਰਦਾਂ ਤੇ ਫੋਰਸਿਸ ਦੇ ਇਸ ਮੁਕਾਬਲੇ 'ਚ 8 ਹਮਲਾਵਰ ਲੜਾਕੂਆਂ ਦੇ ਮਾਰੇ ਜਾਣ ਸਮੇਤ 7 ਸਿਕਿਉਰਿਟੀ ਜ਼ਿੰਮੇਦਾਰ ਵੀ ਜਾਨੋਂ ਗਏ ਨੇ। ਸਰਕਾਰੀ ਦਾਅਵਿਆਂ 'ਚ ਆਖਿਆ ਗਿਆ ਆ ਕਿ ਹਮਲਾ ਨਾਕਾਮ ਬਣਾ ਦਿੱਤਾ ਗਿਆ, ਜਦਕਿ ਹਮਲਾ ਆਵਰਾਂ ਦੀ ਜਾਂਚ ਤੇ ਸ਼ਨਾਖਤ ਦਾ ਕੰਮ ਚੱਲ ਰਿਹਾ ਆ। ਹਮਲਾ ਆਵਰਾਂ ਦੇ ਅਫਗਾਨੀ ਹੋਣ ਦੀ ਚਿੰਤਾ ਜ਼ਾਹਰ ਕੀਤੀ ਗਈ ਏ। ਹਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਅਤਿਗਰਦ ਗਰੁੱਪ, ਤਨਜ਼ੀਮ ਜਾਂ ਲੜਾਕੂ ਗਰੋਹ ਨੇ ਕਬੂਲ ਨਹੀਂ ਕੀਤੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਆਸਟ੍ਰੇਲੀਆ ਦੇ ਸਰਕਾਰੀ ਫੇਰੇ ਮੌਕੇ ਆਪਣੇ ਇੱਕ ਬਿਆਨ 'ਚ ਆਖਿਆ ਹੈ ਕਿ ਪਾਕਿਸਤਾਨ ਯੂਰਪੀ ਮੁਲਕਾਂ ਦੇ ਨਾਲ ਰਲ ਕੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਵਿਆਨਾ 'ਚ ਪਾਕਿਸਤਾਨ ਆਸਟ੍ਰੀਆ ਬਿਜ਼ਨਸ ਫੋਰਮ ਦੇ ਨਾਲ ਤਕਰੀਰ ਕਰਦਿਆਂ ਉਨ੍ਹਾਂ ਦਾ ਆਖਣਾ ਸੀਗਾ ਕਿ ਪਾਕਿਸਤਾਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ਼ ਏ। ਅਸੀਂ ਆਸਟ੍ਰੀਆ, ਜਰਮਨੀ ਤੇ ਫਰਾਂਸ ਦੇ ਨਾਲ ਰਲ ਕੇ ਇਸ ਕੰਮ ਨੂੰ ਰੋਕਾਂਗੇ। ਅਸੀਂ ਇਸ ਬਾਰੇ ਤਿਆਰੀਆਂ ਫੜ ਲਈਆਂ ਨੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਇਨ੍ਹਾਂ ਦਾਅਵਿਆਂ ਤੋਂ ਅੱਡ 2023 ਦੇ ਅੰਕੜੇ ਇਹ ਦੱਸਦੇ ਨੇ ਕਿ ਮੁਲਕ 'ਚ ਬੇਰੋਜ਼ਗਾਰ ਤੇ ਵਸੀਲੇ ਨਾ ਹੋਣ ਦੇ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਕੰਮ ਦੇ ਮੌਕੇ ਨਾ ਦੇਣ ਪਾਰੋਂ 24,000 ਤੋਂ ਵੱਧ ਪਾਕਿਸਤਾਨੀਆਂ ਨੇ ਸਿਰਫ 2023 'ਚ ਡੰਕੀ ਲਾ ਕੇ ਯੂਰਪੀ ਮੁਲਕਾਂ ਦਾ ਰੁਖ ਕੀਤਾ। ਯਾਦ ਰਵੇ ਕਿ ਪਾਕਿਸਤਾਨ ਦੀ 60% ਆਬਾਦੀ ਜਵਾਨ ਪੀੜ੍ਹੀ ਦੇ ਨਾਲ ਭਰੀ ਏ, ਜਿਨ੍ਹਾਂ ਦੀ ਉਮਰ 30 ਸਾਲ ਜਾਂ ਇਸ ਤੋਂ ਥੱਲੇ ਹੈ, ਪਰ ਮੁਲਕ ਦੇ ਹਾਲਾਤ ਇਹ ਜਵਾਨ ਪੀੜ੍ਹੀ ਨੂੰ ਰੋਜ਼ਗਾਰ ਸਮੇਤ ਬਾਕੀ ਸਹੂਲਤਾਂ ਦੇਣ 'ਚ ਨਾਕਾਮ ਰਹੇ ਨੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਨੇ ਇਮਰਾਨ ਖਾਨ ਦੀ ਮਰਜ਼ੀ ਦੇ ਡਾਕਟਰਾਂ ਤੋਂ ਇਲਾਜ ਕਰਾਉਣ, ਜੇਲ੍ਹ 'ਚ ਉਨ੍ਹਾਂ ਦੇ ਨਾਲ ਫਿਰ ਤੋਂ ਮੁਲਾਕਾਤ ਕਰਾਉਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਤੇ ਪਾਰਲੀਮੈਂਟ ਹਾਊਸ ਦੇ ਵਿੱਚ ਧਰਨਾ ਦਿੱਤਾ ਹੋਇਆ ਹੈ। ਇਸ ਧਰਨੇ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਸਰਕਾਰ ਮੁਖਾਲਫ ਧੜੇ ਦੀਆਂ ਬਾਕੀ ਸਿਆਸੀ ਪਾਰਟੀਆਂ ਵੀ ਹਿੱਸਾ ਨੇ। ਰਾਤੀ ਇਸਲਾਮਾਬਾਦ ਪੁਲਿਸ ਵੱਲੋਂ ਧਰਨਾ ਦੇਣ ਵਾਲੇ ਇਨ੍ਹਾਂ ਲੋਕਾਂ 'ਚੋਂ ਇਮਰਾਨ ਖਾਨ ਦੀ ਨੈਸ਼ਨਲ ਅਸੈਂਬਲੀ ਦੇ 2 ਮੈਂਬਰਾਂ ਸਮੇਤ 4 ਸੂਬਾ ਅਸੈਂਬਲੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਨੇ। ਇਨ੍ਹਾਂ ਮੈਂਬਰਾਂ ਦੇ ਉੱਤੇ ਅਤਿਗਰਦੀ, ਪੁਲਿਸ ਤੇ ਹਮਲਾ ਕਰਨ, ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾ ਕੇ ਮੁਕੱਦਮਾ ਬਣਾਇਆ ਗਿਆ ਆ। ਇਨ੍ਹਾਂ ਮੈਂਬਰਾਂ ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਪਾਰਲੀਮੈਂਟ ਹਾਊਸ ਦੇ ਗੇਟ ਡਿਊਟੀ ਕਰਦੇ ਪੁਲਿਸ ਵਾਲਿਆਂ ਕੋਲੋਂ ਜ਼ਬਰਦਸਤੀ ਖੋਹ ਕੇ ਖੋਲ ਦਿੱਤੇ। ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੀਆਂ ਵਰਦੀਆਂ ਪਾੜੀਆਂ ਗਈਆਂ। ਦੂਜੇ ਪਾਸੇ ਇਮਰਾਨ ਖਾਨ ਦੇ ਅਲਸ਼ਿਫਾ ਇੰਟਰਨੈਸ਼ਨਲ ਹਸਪਤਾਲ ਤੇ ਪਿਮਸ ਦੇ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੇ ਇੱਕ ਪੈਨਲ ਨੇ ਚੈੱਕਅਪ ਕਰਕੇ ਆਪਣੀ ਰਿਪੋਰਟ ਦਿੱਤੀ ਹੈ। ਡਾਕਟਰਾਂ ਵੱਲੋਂ ਦਿੱਤੀ ਰਿਪੋਰਟ 'ਚ ਆਖਿਆ ਗਿਆ ਕਿ ਇਮਰਾਨ ਖਾਨ ਦੀ ਖੱਬੀ ਅੱਖ ਬਿਲਕੁਲ ਠੀਕ ਹੈ ਪਰ ਸੱਜੀ ਅੱਖ ਦੀ ਨਜ਼ਰ ਖਰਾਬ ਹੈ, ਜੋ ਕਿ ਐਨਕ ਲਾ ਕੇ ਵੀ 70% ਕੰਮ ਨਹੀਂ ਕਰ ਰਹੀ। ਇਮਰਾਨ ਖਾਨ ਦੀਆਂ ਭੈਣਾਂ ਸਮੇਤ ਪਾਰਟੀ ਵੱਲੋਂ ਸੁਪਰੀਮ ਕੋਰਟ 'ਚ ਰਿਟ ਦਾਇਰ ਕੀਤੀ ਗਈ ਹੈ, ਜਿਹਦੇ 'ਚ ਸਰਕਾਰ ਨੂੰ ਇਮਰਾਨ ਖਾਨ ਦਾ ਮਰਜ਼ੀ ਦੇ ਡਾਕਟਰਾਂ ਤੋਂ ਚੈੱਕਅਪ ਕਰਾਉਣ ਸਮੇਤ ਉਨ੍ਹਾਂ ਦੇ ਨਾਲ ਮੁਲਾਕਾਤ ਦੀ ਅੜੀ ਦੂਰ ਕਰਨ ਵਾਸਤੇ ਆਖਿਆ ਗਿਆ ਹੈ। ਪਿਛਲੇ ਹਫ਼ਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਉਦੋਂ ਰੌਲਾ ਵੱਧ ਗਿਆ ਜਦੋਂ ਮਹਿਮੂਦ ਖਾਨ ਅਚਕਜ਼ਈ ਨੇ ਆਖਿਆ ਕਿ ਪਾਕਿਸਤਾਨੀ ਫੌਜ ਅਸਲ ਦੇ ਵਿੱਚ ਪੰਜਾਬ ਦੇ 4 ਜ਼ਿਲ੍ਹਿਆਂ ਦੀ ਫੌਜ ਹੈ, ਜਿਹਦੇ ਜਵਾਬ 'ਚ ਦੂਜੇ ਦਿਨ ਵੀ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਬੜੀ ਧੂੰਆਂ ਧਾਰ ਤਕਰੀਰ ਕਰਦਿਆਂ ਆਖਿਆ ਕਿ ਅਚਕਜ਼ਈ ਜਨਾਜ਼ੇ ਵੇਖ ਕੇ ਦੱਸਣ ਕਿ ਅਤਿਗਰਦਾਂ ਦੇ ਨਾਲ ਲੜਦਿਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਸਿਰਫ਼ ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਨੇ ਜਾਂ ਉਨ੍ਹਾਂ ਦੀਆਂ ਇਹ ਲਾਸ਼ਾਂ ਮੌਣ ਮਗਰੋਂ ਪਾਕਿਸਤਾਨ ਦੀਆਂ ਨੁਕਰਾਂ ਤੱਕ ਜਾਂਦੀਆਂ ਨੇ। ਅਚਕਜ਼ਈ ਆਪਣਾ ਨਜ਼ਰੀਆ ਆਪਣੇ ਕੋਲ ਰੱਖਣ ਤੇ ਫੌਜ ਦੇ ਖਿਲਾਫ਼ ਨਫ਼ਰਤ ਨਾ ਖਿਲਾਰਨ। ਖਾਜਾ ਆਸਫ ਹੋਣਾ ਦੀ ਨੈਸ਼ਨਲ ਅਸੈਂਬਲੀ 'ਚ ਕੀਤੀ ਗਈ ਜਜ਼ਬਾਤੀ ਤਕਰੀਰ 'ਚੋਂ ਕੁਝ ਬੋਲ।
اعداد و شمار کو ریفیوٹ کریں، ان کی تردید کریں، ان کو کنفرنٹ کریں کہ میں غلط کہہ رہا ہوں کہ یہ 4 ضلعوں کی فوج ہے یا پاکستان کی فوج ہے، اس وطن عزیز کی فوج ہے۔ کسی نے پوچھا ہے یہ پچھلے 4-5 دن میں جو ہے ان کے جنازے پڑے جاتے رہے ہیں؟ میں پچھلے 4-5 سال جنازے پڑھ رہا ہوں، شہید جو ہے اس میں پختونخوا کے بھی تھے، شہدا جو تھے وہ بلوچستان کے بھی تھے، سندھ اور پنجاب اور گلگت بلتستان اور کشمیر کے بھی تھے۔ شہید کے درجات جو ہیں وہ بڑے بلند ہیں، یہ ہمارے ایمان کا حصہ ہے۔ وہ اول اور آخر جو ہے پاکستانی ہوتا ہے، وہ کسی ضلع کا نہیں ہوتا، کسی صوبے کا نہیں ہوتا۔
اے سن خواجہ آصف، ਰੋਜ਼ਿਆਂ ਦੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਲੈਂਦੇ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਹੋਣਾ ਵੱਲੋਂ ਗਰੀਬ, ਘੱਟ ਇਨਕਮ ਜਾਂ ਇਨਕਮ ਨਾ ਹੋਣ ਦੇ ਬਰਾਬਰ ਵਾਲੇ ਲੋਕਾਂ ਲਈ ਇੱਕ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ, ਜਿਹਦਾ ਐਲਾਨ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਇਸ ਹੈਲਪਲਾਈਨ ਦਾ ਮਕਸਦ ऐसे लोगों की मदद करना है। इस हेल्पलाइन नो मरियम को बताएं दा नाम दिता गया है। मरियम नवाज होना ने ऐलान करदे आख्या कि यह हेल्पलाइन 24 घंटे काम करेगी ते इहदे ते आउण वालियां कालां तो बाद गरीब लोगों की कॉल तो 24 घंटे के अंदर अंदर उन्होंने 10,000 रुपया पाकिस्तानी इमदाद अपड़ाई जाएगी ताजे वह रोजिया का राशन खरीद के रोजे रख सकन। ऐलान मुजब ऐसे लोग जिन्हों का डाटा पहले तो सिस्टम का हिस्सा है उन्होंने यह इमदाद 24 घंटे दी जाएगी, जबकि जिन्हों लोगों का डाटा नहीं है उन्होंने जांच परख 4 दिनों के करके उन्होंने तक यह इमदाद अपड़ाई जाएगी। ICC T20 वर्ल्ड कप के हार्ड केक मैच मुकाबले च भारतीय क्रिकेट टीम ने पाकिस्तानी क्रिकेट टीम नू एक मुकाबले दे विच 61 दौड़ां तो हरा दिता है। पाकिस्तानी कप्तान ने इस हार नू अपनी बल्लेबाजी ते गेंदबाजी की नाकामी करार दिता। याद रवे कि बंगलादेश नू टूरनामेंट तो बाहर कढ़े जाण दे उत्ते पाकिस्तान ने यह मैच खेडण तो इनकार करदिआं एहतजाज कीता सीगा। इस तो मगरों ICC दे जिम्मेदारां श्रीलंका दे प्रेजिडेंट ते बंगलादेश क्रिकेट बोर्ड दे जिम्मेदारां दे सांझे इकट्ठ तो बाद पाकिस्तान ने कुछ शर्तां धरियां, जिदे तो मगरों पाकिस्तानी प्राइम मिनिस्टर शहबाज शरीफ ने भारत दे नाल खेडण लई ग्रुप मैच दे इस मैच की इजाजत दिती और इदां इह मामला सुलझिया। पाकिस्तान ते भारत दे इस मैच की हार जीत तो बाद हुण क्रिकेट प्रेमी अगले राउंड दे विच दोवें टीमां दे एक बार फिर आमणे सामणे आउण दी आस लाई बैठे ने। लो जी लेंदे पंजाब तो इस हफ्ते लिए इन्ना ही, आउंदे हफ्ते कुछ होर खबरां दा निचोड़ लै के मसूद मल्ली SBS पंजाबी दे सब सुनण वालियां दे रूबरू हाजिर हो।
इस दे नाल वेला हो चले जी एक होर छोटे जे ब्रेक दा, लेकिन ब्रेक ते जाण तो पहला तुहानूं एक सूचना दे दईए। SBS पंजाबी दी टीम एक पार्ट टाइम प्रोड्यूसर दी भाल कर रही है। जेकर तुहानूं लगदा है कि तुसीं वी पंजाबी भाईचारे दी आवाज बन सकदे हो तां इस मौके दा फायदा जरूर चक्को। तुसीं SBS दे करियर पेज ते जाके इस पोस्ट लई अप्लाई कर सकदे हो। ए वैकेंसी अगले कुछ दिनां लई खुली है, ਤਾਂ ਫਿਰ ਇਸ ਮੌਕੇ ਦਾ ਫਾਇਦਾ ਚੱਕੋ ਤੇ SBS ਪੰਜਾਬੀ ਦੀ ਟੀਮ ਦਾ ਹਿੱਸਾ ਬਣੋ। ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਦੇ ਉਸ ਪਾਰ ਮਿਲਦੇ ਆ, ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਮੇਰੇ ਯਾਨੀ ਕਿ ਜੋਤਿਕਾ ਦੇ ਨਾਲ ਮੈਲਬਰਨ ਸਟੂਡੀਓਜ਼ ਤੋਂ ਲਾਈਵ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਗੱਲ ਕਰਦੇ ਹਾਂ ਜੀ ਪਿਆਰ ਦੀ। ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਵੱਖ ਵੱਖ ਕੋਨਿਆਂ ਵਿਚ ਜਨਮ ਲੈਣ ਤੋਂ ਮੈਲਬਰਨ ਦੇ ਬੋਟਨੀਕਲ ਗਾਰਡਨ ਤੱਕ ਪ੍ਰੀਤ ਅਤੇ ਮਿਲੀ ਦੇ ਪਿਆਰ ਭਰੀ ਕਹਾਣੀ ਕਾਫੀ ਅਲੱਗ ਅਤੇ ਕਾਬਿਲ ਤਾਰੀਫ਼ ਹੈ। ਮਿਲੀ ਪੰਜਾਬੀ ਬੋਲ ਲੈਂਦੀ ਹੈ ਅਤੇ ਪ੍ਰੀਤ ਬੋਲ ਲੈਂਦੇ ਨੇ ਮੈਂਡਰਿਨ। ਹੁਣ 2025 ਵਿਚ ਇਹ ਜੋੜਾ ਲੂਨਰ ਨਵਾਂ ਸਾਲ ਇਕੱਠਿਆਂ ਮਨਾ ਰਹੇ ਸਨ ਤੇ ਹੁਣ 2026 ਵਿਚ ਵੀ ਇਹ ਲੂਨਰ ਨਵਾਂ ਸਾਲ ਕਿਵੇਂ ਮਨਾ ਰਹੇ ਹਨ ਇਹ ਵੀ ਜਾਣਨਾ ਪਏਗਾ। ਉਨ੍ਹਾਂ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਅਤੇ ਉਨ੍ਹਾਂ ਦਾ ਅਟਪਟਾ ਚਟਪਟਾ ਤੇ ਬੜੀ ਹੀ ਰੋਮਾਂਚਕ ਨੋਕ ਝੋਕ ਸੁਣੋ ਸਿਰਫ SBS ਪੰਜਾਬੀ ਤੇ ਪੁਨੀਤ ਢੀਂਗਰਾ ਦੇ ਨਾਲ, ਤੇ ਆਓ ਫਿਰ ਇਹਨਾਂ ਦੀ ਗੱਲਬਾਤ ਦਾ ਲੁਤਫ ਉਠਾਉਂਦੇ ਹਾਂ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਚਾਈਨੀਜ਼ ਨਵੇਂ ਵਰੇ ਭਾਵ ਕਿ ਲੂਨਰ ਨਿਊ ਈਅਰ ਦੀ ਆਰੰਭਤਾ ਇਸ ਵਾਰ 17 ਫਰਵਰੀ 2026 ਨੂੰ ਹੋਣ ਜਾ ਰਹੀ ਹੈ ਅਤੇ ਕੈਲੰਡਰ
ਇਹ ਹੈ ਮਿਲੀ ਜੋ ਹੱਸਦੀ ਹੱਸਦੀ ਪੰਜਾਬੀ ਸਿੱਖ ਗਈ ਅਤੇ ਪ੍ਰੀਤ ਨੂੰ ਇਹਨਾਂ ਨੇ ਚਾਈਨੀਜ਼ ਸਿਖਾ ਦਿੱਤੀ, ਹੈ ਨਾ ਪ੍ਰੀਤ ਜੀ?
ਹਾਂਜੀ ਭਾਜੀ।
ਸੋ ਸਵਾਗਤ ਹੈ ਤੁਹਾਡਾ ਸਭ ਦਾ SBS ਪੰਜਾਬੀ ਦੇ ਇਸ ਖਾਸ ਪੋਡਕਾਸਟ ਵਿੱਚ। ਮੈਂ ਹਾਂ ਪੁਨੀਤ ਢਿੰਗਰਾ। ਇਤਿਹਾਸ ਕਰਦੇ ਹਾਂ, ਤੁਸੀਂ ਸਾਰੇ ਠੀਕ ਹੋਵੋਗੇ। ਲੂਨਰ ਈਅਰ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਅਸੀਂ ਵੱਖ ਵੱਖ ਭਾਈਚਾਰਿਆਂ ਦੇ ਮੇਲਿਆਂ ਅਤੇ ਤਿਉਹਾਰਾਂ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ, ਤਾਂ ਹੀ ਇਸ ਦੇਸ਼ ਨੂੰ ਮਲਟੀ ਕਲਚਰਲ ਦੇਸ਼ ਕਿਹਾ ਜਾਂਦਾ ਹੈ। ਸੋ ਅੱਜ ਕਹਾਣੀ ਦੱਸਦੇ ਹਾਂ ਤੁਹਾਨੂੰ ਇੱਕ ਮਲਟੀ ਕਲਚਰਲ ਕਪਲ ਦੀ। ਇਹ ਹੈ ਜੋੜਾ ਇੰਡੀਆ ਅਤੇ ਚਾਈਨਾ ਤੋਂ। ਸਵਾਗਤ ਹੈ ਪ੍ਰੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਸਤਿ
ਸ਼੍ਰੀ ਅਕਾਲ ਜੀ, ਵਧੀਆ ਜੀ। ਪੁਨੀਤ ਜੀ ਤੁਸੀਂ ਸੁਣਾਓ, ਕੀ ਹਾਲ ਚਾਲ ਹੈ ਜੀ ਤੁਹਾਡਾ?
ਬਹੁਤ ਵਧੀਆ ਜੀ, ਬਹੁਤ ਵਧੀਆ। ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ। ਸੋ ਜਦੋਂ ਅਸੀਂ ਇੰਟਰਵਿਊ ਰਿਕਾਰਡ ਕਰ ਰਹੇ ਹਾਂ ਤਾਂ ਦੱਸ ਦਈਏ 29 ਜਨਵਰੀ 2025 ਹੈ। ਸੋ 29 ਨੂੰ ਲੂਨਰ ਈਅਰ ਹੈ। ਵੈਸੇ ਸੈਲੀਬ੍ਰੇਸ਼ਨਸ ਤਾਂ ਹਫ਼ਤਾ ਜਾਂ ਫਿਰ ਮਹੀਨਾ ਚੱਲਦੀਆਂ ਰਹਿੰਦੀਆਂ ਨੇ, ਸੋ ਜ਼ਿਆਦਾ ਜਾਣਕਾਰੀ ਤੁਹਾਡੇ ਤੋਂ ਹੀ ਲੈਂਦੇ ਹਾਂ ਪ੍ਰੀਤ ਜੀ। ਸੋ ਕਿੰਨੀ ਦੇਰ ਤੱਕ ਸੈਲੀਬ੍ਰੇਸ਼ਨਸ ਇਹ ਚੱਲਦੀਆਂ ਨੇ?
ਅਕੋਰਡਿੰਗਲੀ ਜੀ, ਚਾਈਨੀਜ਼ ਜੇ ਇਹਨਾਂ ਦਾ ਜਿਹੜਾ ਹੈਗਾ ਵਾ ਟ੍ਰੈਡੀਸ਼ਨਲ, ਇਹਦੀ ਕੰਟੀਨਿਊਸਲੀ 15 ਡੇਜ਼ ਚੱਲਦੀਆਂ ਨੇ। ਪਰ ਹੁਣ ਨਾਓ ਅਡੇ ਜਿੱਦਾਂ ਸਾਰੇ ਨਾ ਕਾਫੀ ਬਿਜ਼ੀ ਹੋ ਗਏ ਕੰਮਾਂ ਕਾਰਾਂ ਵਿੱਚ, ਤਾਂ ਉਹਨਾਂ ਕੰਟੀਨਿਊਸਲੀ 5 ਡੇਜ਼ ਚੱਲਣ ਲੱਗ ਗਈ ਆ, ਸਪੈਸ਼ਲੀ ਵੈਸਟਰਨ ਕੰਟਰੀ ਦੇ ਅੰਦਰ।
ਸੋ ਤੁਸੀਂ ਕਿੰਨੇ ਸਾਲਾਂ ਤੋਂ ਲੂਨਰ ਈਅਰ ਮਨਾ ਰਹੇ ਹੋ, ਜਾਂ ਫਿਰ ਪਹਿਲੀ ਵਾਰ ਤੁਹਾਨੂੰ ਕਦੋਂ ਪਤਾ ਲੱਗਾ ਸੀ ਲੂਨਰ ਈਅਰ ਦਾ?
ਜੀ ਮੈਨੂੰ ਪਤਾ ਲੱਗਿਆ ਪਹਿਲੀ ਵਾਰੀ ਜੀ 2015 ਦੇ ਵਿੱਚ ਜਦੋਂ ਐਕਚੁਅਲੀ ਸਾਡੀ ਮੈਰਿਜ ਹੋ ਗਈ, ਜ਼ਿਆਦਾ ਉਦੋਂ ਪਤਾ ਲੱਗਿਆ ਕਿਉਂਕਿ ਪਹਿਲੇ ਤਾਂ ਜੋ ਅਸੀਂ ਵੇਖਦੇ ਹੁੰਦੇ ਹਾਂ ਜਿਵੇਂ ਸਿਟੀ ਜਾਂਦੇ ਹੁੰਦੇ ਹਾਂ ਨਾ, ਤੇ ਬੱਸ ਸਟੇਡ ਕਾਫੀ ਸੱਜੀ ਹੁੰਦੀ ਸਾਡੇ ਉੱਤੇ, ਸਾਨੂੰ ਪਤਾ ਸਾਰੀ ਆਪਣੀ ਕਮਿਊਨਿਟੀ ਕਿੰਨੀ ਉੱਥੇ ਚਾਈਨੀਜ਼। 2015 ਦੇ ਵਿੱਚ ਅਸੀਂ ਪਹਿਲੀ ਵਾਰੀ ਸੈਲੀਬ੍ਰੇਟ ਕੀਤਾ ਸੀਗਾ। ਹਾਂਜੀ
ਸੁਪ੍ਰੀਤ ਜੀ, 2015 ਦੇ ਵਿੱਚ ਪਹਿਲੀ ਵਾਰੀ ਸੈਲੀਬ੍ਰੇਟ ਕੀਤਾ ਸੀ ਤੁਸੀਂ ਮਿਲੀ ਦੇ ਨਾਲ ਮਿਲ ਕੇ ਨਿਊ ਈਅਰ, ਲੂਨਾ ਨਿਊ ਈਅਰ। ਸੋ ਪਹਿਲਾਂ ਮਿਲੇ ਕਦੋਂ ਸੀ ਮਿਲੀ ਨੂੰ ਤੁਸੀਂ, ਤੇ ਕਿਵੇਂ ਉਹ ਮੇਲ ਮਿਲਾਪ ਵਿਆਹ ਤੱਕ ਪਹੁੰਚਿਆ, ਇਹ ਕਹਾਣੀ ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ।
ਹਾਂਜੀ ਜ਼ਰੂਰ ਜੀ ਜੀ, 2014 ਦੇ ਵਿੱਚ ਮਿਲੇ ਸੀਗੇ ਜੀ ਅਸੀਂ, ਮਿਲੀ ਤੇ ਮੈਂ ਤੇ ਮਿਲੀ ਜੀ, ਇੱਕ ਬੋਟੈਨਿਕ ਪਾਰਕ ਹੈਗਾ ਵਾ ਪਾਰਲੀਮੈਂਟ ਸਟੇਸ਼ਨ ਦੇ ਕੋਲ, ਤੇ ਉਧਰ ਪ੍ਰੇ ਕਰਦੀ ਸੀਗੀ ਤੇ ਉਸ ਟਾਈਮ ਦੇ ਅੰਦਰ ਮੈਂ ਉਹਦੇ ਨਾਲ ਕਨੈਕਟ ਹੋਇਆ ਸੀਗਾ ਜੀ।
ਤੇ ਉਸ ਤੋਂ ਬਾਅਦ ਤੁਹਾਡੇ ਘਰ ਦੇ ਜਾਂ ਮਿਲੀ ਦੇ ਜੋ ਘਰ ਦੇ ਨੇ ਫੈਮਿਲੀ, ਉਹਨਾਂ ਦੀ ਬੈਕ ਇਨ ਚਾਈਨਾ, ਉਹ ਮੰਨ ਗਏ ਸੀ ਈਜ਼ੀਲੀ ਵਿਆਹ ਕਰਵਾਉਣ ਨੂੰ ਜਾਂ ਫਿਰ ਕੋਈ ਅੜਚਣਾ ਆਈਆਂ ਸੀ?
ਦੇਖੋ ਜੀ ਥੋੜਾ ਬਹੁਤਾ ਤੇ ਸਾਰਿਆਂ ਦੇ ਪਰਿਵਾਰ ਕਰਦੇ ਨੇ, ਬਟ ਆਈ ਥਿੰਕ ਮੈਂ ਬਹੁਤ ਲੱਕੀ ਰਿਹਾ ਵਾ, ਮੇਰੇ ਮੋਮ ਡੈਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਸੀਗਾ ਤੇ ਉਹਦੇ ਵੀ, ਤੇ ਅਸੀਂ ਸਹੀ ਰਹੇ ਸੀਗੇ, ਬਹੁਤ ਵਧੀਆ ਸਾਡੀ ਫੈਮਿਲੀ, ਬਹੁਤ ਓਪਨ ਮਾਈਂਡ ਸੀਗੇ ਐਂਡ ਉਹ ਬਹੁਤ ਦੇਖ ਕੇ ਖੁਸ਼ ਹੁੰਦੇ ਸੀਗੇ ਕਿ ਬਹੁਤ ਵਧੀਆ ਫੈਮਿਲੀ ਹੈ ਨਾ, ਦੇ ਵਰ ਆਲਵੇਸ ਵੈਰੀ ਐਕਸਾਈਟਿਡ ਹੁੰਦੇ ਸੀਗੇ ਕਿ ਕਾਸ਼ ਮਿਲ ਸਕਦੇ ਇੱਕ ਦੂਜੇ ਨੂੰ।
ਪ੍ਰੀਤ ਜੀ ਫਿਰ ਤੁਸੀਂ ਕੀ ਮਿਲੀ ਨੂੰ ਇੰਡੀਆ ਲੈ ਕੇ ਗਏ ਤੇ ਕੀ ਤੁਸੀਂ ਚਾਈਨਾ ਗਏ ਹੋ, ਕਿਵੇਂ ਸੈਲੀਬ੍ਰੇਟ ਕੀਤਾ ਤੁਸੀਂ ਆਪਣਾ ਵਿਆਹ, ਜਾਂ ਜੋ ਇੰਡੀਆ ਦੇ ਫੰਕਸ਼ਨਸ ਹੁੰਦੇ ਨੇ, ਇੰਡੀਆ ਦੇ ਤਿਉਹਾਰ ਹੁੰਦੇ ਨੇ, ਜਾਂ ਫਿਰ ਜੋ ਚਾਈਨਾ ਦੇ ਆਪਣੇ ਤਿਉਹਾਰ ਨੇ, ਕੀ ਤੁਸੀਂ ਉਹ ਸੈਲੀਬ੍ਰੇਟ ਕੀਤੇ ਇੱਕ ਦੂਜੇ ਨਾਲ ਮਿਲ ਕੇ?
ਹਾਂਜੀ ਹਾਂਜੀ ਜੀ ਜ਼ਰੂਰ ਸੈਲੀਬ੍ਰੇਟ ਕੀਤੇ ਸੀਗੇ ਜੀ, ਮੈਂ ਮਿਲੀ ਨੂੰ ਤੇ ਕੀਰਤ ਨੂੰ ਆਪਣੇ ਮੁੰਡੇ ਨੂੰ ਲੈ ਕੇ ਗਿਆ ਸੀਗਾ 2016 December ਦੇ ਵਿੱਚ, ਤੇ ਅਸੀਂ ਜਾ ਕੇ ਫਿਰ 2017 ਵਿੱਚ ਲੋਹੜੀ ਸੈਲੀਬ੍ਰੇਟ ਕੀਤੀ ਸੀਗੀ ਮੁੰਡੇ ਦੀ, ਪਹਿਲੀ ਲੋਹੜੀ ਬਹੁਤ ਵਧੀਆ ਫੰਕਸ਼ਨ ਕੀਤਾ ਸੀਗਾ, ਪਲੱਸ ਸਾਡੇ ਫੈਮਿਲੀ ਮੈਂਬਰ ਜਿਹੜੇ ਸੀਗੇ ਮੇਰੇ ਤਾਇਆ ਤੇ ਸਾਰੇ ਮਿਲੇ ਸੀਗੇ ਮੇਰੀ ਘਰਵਾਲੀ ਨੂੰ ਮਿਲੀ ਨੂੰ, ਤੇ ਫਿਰ ਬੈਕ ਟੂ ਬੈਕ ਟਰੈਵਲ ਕੀਤਾ ਸੀ ਜੀ ਅਸੀਂ ਸੇਮ 2017 ਦੇ ਵਿੱਚ, ਚਾਈਨਾ ਵੀ ਗਏ ਸੀਗੇ ਤੇ ਉੱਧਰ ਜਾ ਕੇ ਅਸੀਂ ਆਪਣੀ ਮੈਰਿਜ ਸੈਲੀਬ੍ਰੇਟ ਕੀਤੀ ਸੀਗੀ ਸਾਊਥ ਪਾਰਟ ਆਫ ਚਾਈਨਾ ਵਿੱਚ, ਤੇ ਫਿਰ ਨੌਰਥ ਵਿੱਚ ਵੀ ਸੈਲੀਬ੍ਰੇਟ ਕੀਤੀ ਸੀ ਕਿਉਂਕਿ ਉਹਦਾ ਨਾਨਕੇ ਦਾਦਕੇ ਦੋਨੋਂ ਤਰਫ ਸੀਗੇ ਸਾਊਥ ਤੇ ਨੌਰਥ ਵੱਲ, ਤੇ ਬਹੁਤ ਫਨ ਕੀਤਾ ਸੀ ਅਸੀਂ ਜਾ ਕੇ ਉੱਥੇ ਪੂਰੇ ਪਰਿਵਾਰ ਦੇ ਨਾਲ।
ਸੋ ਨਾਲ ਦੀ ਨਾਲ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਬੇਟਾ ਜੋ ਕੀਰਤ, ਤੁਸੀਂ ਉਹਦੀ ਲੋਹੜੀ ਸੈਲੀਬ੍ਰੇਟ ਕੀਤੀ ਹੈ, ਸੋ ਹੁਣ ਕਿੰਨੇ ਬੱਚੇ ਨੇ ਤੁਹਾਡੇ?
ਹੁਣ ਜੀ ਇੱਕ ਕੁੜੀ ਮੇਰੀ ਹੋਈ ਸੀਗੀ ਜੀ 20 ਦੇ ਵਿੱਚ, ਸੀਰਤ ਕੌਰ ਹੰਸਪਾਲ, ਤੇ ਇੱਕ ਮੁੰਡਾ ਜੀ ਇੱਕ ਕੁੜੀ।
ਸੋ ਕੀ ਉਹਨਾਂ ਨੂੰ ਕਿਹੜੀ ਲੈਂਗੁਏਜ ਆਉਂਦੀ, ਕਿਉਂਕਿ ਵੈਸੇ ਅਗਰ ਇੰਡੀਅਨ ਕਪਲ ਹੋਵੇ ਤਾਂ ਪੰਜਾਬੀ ਜਾਂ ਇੰਗਲਿਸ਼ ਇਹ ਹੁੰਦੀ ਨਾ, ਹਿੰਦੀ ਜਾਂ ਇੰਗਲਿਸ਼ ਹੁੰਦੀ ਆ, ਹੁਣ ਤਾਂ ਤੁਹਾਡੇ ਕੋਲ ਚਾਈਨੀਜ਼, ਹਿੰਦੀ, ਪੰਜਾਬੀ, ਇੰਗਲਿਸ਼, ਚਾਰ ਚਾਰ ਲੈਂਗੁਏਜਸ ਨੇ, ਕੀ ਬੱਚੇ ਕਨਫਿਊਜ਼ ਤਾਂ ਨਹੀਂ ਹੁੰਦੇ?
ਨਹੀਂ ਨਹੀਂ ਜੀ ਕਨਫਿਊਜ਼ ਨਹੀਂ ਹੁੰਦੇ ਜੀ, ਮੇਰੇ ਬੱਚੇ ਪੰਜਾਬੀ ਸਮਝ ਜਾਂਦੇ ਨੇ, ਚਾਈਨੀਜ਼ ਵੀ ਸਮਝ ਜਾਂਦੇ ਨੇ ਮੈਂਡਰਿਨ, ਪਰ ਬੋਲਦੇ ਪੰਜਾਬੀ, ਬੋਲਦੇ ਇੰਗਲਿਸ਼ ਹੀ ਨੇ ਜੀ।
ਜੀ ਸੋ ਮੈਂ ਸੁਣਿਆ ਤੁਸੀਂ ਟਿਕਟੋਕ ਤੇ ਵੀ ਕਾਫੀ ਐਕਟਿਵ ਹੋ, ਲੱਖ ਤੋਂ ਜ਼ਿਆਦਾ ਤੁਹਾਡੇ ਫਾਲੋਅਰਸ ਨੇ, ਸੋ ਟਿਕਟੋਕ ਤੇ ਕਿਵੇਂ ਆਉਣਾ ਹੋਇਆ ਐਜ਼ ਅ ਕਪਲ?
ਟਿਕਟੋਕ ਜੀ ਬੜਾ ਫਨ ਤੇ ਬੜਾ ਫਨ ਐਂਟਰਟੇਨਮੈਂਟ ਲਈ ਆ, ਬਹੁਤ ਵਧੀਆ ਪਲੇਟਫਾਰਮ ਹੈ ਜੀ, ਆਈ ਥਿੰਕ ਆਪਣੇ ਸਾਰਿਆਂ ਲਈ ਬਹੁਤ ਵਧੀਆ, ਬੜੇ ਬੜੇ ਵਧੀਆ ਵਧੀਆ ਲੋਕਾਂ ਨਾਲ ਤੁਸੀਂ ਮਿਲਦੇ ਵੀ ਉੱਥੇ। ਤੇ ਟਿਕਟੋਕ ਜੀ 2019-20 ਦੇ ਅੰਦਰ ਯੂਜ਼ ਕਰਨਾ ਸਟਾਰਟ ਕੀਤਾ ਸੀਗਾ ਜਸਟ ਫਨ ਦੇ ਲਈ, ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀਗਾ ਕਿ ਕਿਵੇਂ ਯੂਜ਼ ਕਰਨਾ, ਮੇਰੀ ਸਿਸਟਰ ਨੇ ਮੈਨੂੰ ਸਿਖਾਇਆ, ਕਹਿੰਦੀ ਆਹ ਟਿਕਟੋਕ ਆ ਤੇ ਇੰਡੀਆ ਵਿੱਚ ਬਹੁਤ ਚੱਲਣ ਲੱਗ ਗਿਆ ਸੀ ਉਦੋਂ, ਤੇ ਬਸ ਇੱਕ ਦੋ ਵੀਡੀਓ ਪਾਉਣੀਆਂ ਸਟਾਰਟ ਕੀਤੀਆਂ ਤੇ ਉਹ ਕਾਫੀ ਲੋਕਾਂ ਨੇ ਬਹੁਤ ਪਿਆਰ ਦਿੱਤਾ, ਕਈ ਲੋਕੀ ਬੋਲੇ ਵੀ ਜਿੱਦਾਂ ਆਪਣੀ ਕਮਿਊਨਿਟੀ ਬੋਲ ਜਾਂਦੀ ਆ, ਪਰ ਠੀਕ ਸੀਗਾ, ਬਹੁਤ ਬਹੁਤ ਫਨ।
ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਈ ਲੋਕ ਬੋਲੇ ਵੀ ਸਾਂ, ਡੈਫੀਨੇਟਲੀ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਐਕਟਿਵ ਹੁੰਦੇ ਹੋ, ਸੋ ਤੁਸੀਂ ਹਰ ਤਰ੍ਹਾਂ ਦੇ ਕਮੈਂਟਸ ਨੂੰ ਅਟਰੈਕਟ ਕਰਦੇ ਹੋ, ਚਾਹੇ ਉਹ ਕ੍ਰਿਟਿਸਿਜ਼ਮ ਹੋਵੇ, ਚਾਹੇ ਉਹ ਚੰਗੇ ਕਮੈਂਟ ਹੋਣ, ਕਈ ਵਾਰੀ ਜਾਣ ਬੁੱਝ ਕੇ ਨੈਗੇਟਿਵ ਕ੍ਰਿਟਿਸਾਈਜ਼ ਵੀ ਕਰ ਦਿੱਤਾ ਜਾਂਦਾ, ਸੋ ਕਿਹੜੇ ਤੁਸੀਂ ਨੈਗੇਟਿਵ ਕਮੈਂਟਸ ਦਾ ਸਾਹਮਣਾ ਕਰਦੇ ਰਹੇ ਹੋ, ਸੋ ਕਿਵੇਂ ਉਸ ਦੇ ਨਾਲ ਡੀਲ ਵੀ ਕੀਤਾ?
ਜੀ ਸਾਨੂੰ ਬਹੁਤ ਕਮੈਂਟ ਆਉਂਦੇ ਹੁੰਦੇ ਜੀ, ਹੱਲੇ ਹੁਣ ਵੀ ਆਉਂਦੇ ਹੁੰਦੇ ਜੀ ਕਾਫੀ, ਕਿਉਂਕਿ ਐਕਚੁਅਲੀ ਸਾਡੀ ਕਮਿਊਨਿਟੀ ਵਿੱਚ ਜਦੋਂ ਅਸੀਂ ਕਿਸੇ ਕਪਲ ਨੂੰ ਵੇਖਦੇ ਆ ਨਾ, ਖਾਸ ਕਰਕੇ ਜੇ ਕੋਈ ਮੁੰਡੇ ਨੇ ਕਿਸੇ ਕੁੜੀ ਨਾਲ ਵਿਆਹ ਕਰਾਇਆ ਹੋਰ ਉਹ ਕੁੜੀ ਗੋਰੀ ਹੈ ਜਾਂ ਕੋਈ ਹੋਰ ਕੰਟਰੀ ਦੀ ਹੈ, ਤਾਂ ਅਸੀਂ ਸਭ ਤੋਂ ਪਹਿਲੇ ਇੱਕੋ ਚੀਜ਼ ਸੋਚਦੇ ਹਾਂ, ਮੁੰਡੇ ਨੇ ਵਿਆਹ PR ਕਰਕੇ ਕਰਾਇਆ ਹੋਣਾ ਵਾ, ਉਹਨਾਂ ਨੇ ਉਹਨਾਂ ਦੀ ਫੈਮਿਲੀ ਨਹੀਂ ਵੇਖਣੀ ਕਿ ਉਹਨਾਂ ਦੀ ਕਿੰਨੀ ਸੋਹਣੀ ਫੈਮਿਲੀ ਹੈ, ਉਹ ਕਿੱਦਾਂ ਰਹਿ ਰਿਹਾ ਹੋਣਾ ਵਾ, ਬਟ ਉਹਨਾਂ ਨੇ ਪਹਿਲੇ ਜੱਜ ਕਰ ਲੈਣਾ ਵਾ ਛੇਤੀ। ਔਰ ਐਕਚੁਅਲੀ ਠੀਕ ਹੈ, ਅਸੀਂ ਵੀ ਟਿਕਟੋਕ ਦੇ ਉੱਤੇ ਲੋਕਾਂ ਨੂੰ ਰਾਈਟਸ ਦਿੱਤੇ ਹੋਏ ਨੇ ਕਿ ਤੁਸੀਂ ਕਮੈਂਟ ਕਰੋ, ਹੋਰ ਅਸੀਂ ਬਹੁਤ ਵਧੀਆ ਢੰਗ ਨਾਲ ਹੈਂਡਲ ਕਰਦੇ ਆਏ, ਆਈ ਥਿੰਕ ਮੈਂ ਹਮੇਸ਼ਾ, ਮੈਨੂੰ ਜਿਹੜੇ ਕਮੈਂਟ ਆਉਂਦੇ ਨੇ ਮੈਂ ਬਹੁਤ ਸੈਂਸੀਬਲ ਢੰਗ ਨਾਲ ਉਹਨਾਂ ਨੂੰ ਰਿਪਲਾਈ ਕਰਦਾ ਕਿ ਕਿਸੇ ਨੂੰ ਬੁਰਾ ਵੀ ਨਾ ਲੱਗੇ ਤੇ ਸਮਝ ਲੱਗ ਗਏ ਆਪਣੀ ਕਮਿਊਨਿਟੀ ਨੂੰ, ਹੋਰ ਕਾਫੀ ਟਾਈਮ ਹੋ ਗਿਆ ਹੁਣ ਤਾਂ, ਤੇ ਠੀਕ ਹੈ ਕਈ ਲੋਕਾਂ ਦੇ ਥੋਟਸ ਵੀ ਚੇਂਜ ਹੋਏ, ਕਈਆਂ ਦੇ ਨਹੀਂ ਹੋਣੇ ਤੇ ਆਪਾਂ ਨਹੀਂ ਕੁਛ ਕਰ ਸਕਦੇ, ਪਰ ਠੀਕ ਹੈ ਆਪਣੇ ਪਰਿਵਾਰ ਨਾਲ ਤੁਸੀਂ ਬੈਠੋ, ਕਿਉਂਕਿ ਜਦੋਂ ਅਸੀਂ ਵਿਆਹ ਕਰਾਉਂਦੇ ਹਾਂ ਇਸ ਮਿਕਸ ਵਿਆਹ ਹੁੰਦੇ ਨੇ ਨਾ, ਜਦੋਂ ਅਸੀਂ ਆਪਣੀ ਕਮਿਊਨਿਟੀ ਨੂੰ ਰਿਪ੍ਰਜੈਂਟ ਕਰ ਰਹੇ ਹਾਂ, ਹੁਣ ਜਦੋਂ ਮੈਂ ਮਿਲੀ ਨਾਲ ਵਿਆਹ ਕਰਾਇਆ ਵਾ, ਉਹਨਾਂ ਦੇ ਦਿਮਾਗ ਦੇ ਅੰਦਰ ਇੱਕੋ ਚੀਜ਼ ਬਹਿਣੀ ਹੈ ਕਿ ਪ੍ਰੀਤ ਇੰਡੀਅਨ ਹੈ ਤੇ ਪੰਜਾਬੀ ਕਮਿਊਨਿਟੀ ਤੋਂ ਹੈ, ਤੇ ਮੈਂ ਕੁਛ ਵੀ ਗਲਤ ਕਰਾਂਗਾ ਮੈਂ ਆਪਣੀ ਕਮਿਊਨਿਟੀ ਨੂੰ ਰਿਪ੍ਰਜੈਂਟ ਕਰ।
ਸੋ ਚਲੋ ਹੁਣ ਮਿਲੀ ਨੂੰ ਪੁੱਛਦੇ ਆ। ਸੋ ਮਿਲੀ, ਲੜਾਈ ਜਦੋਂ ਹੁੰਦੀ ਹੈ ਸੋ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਬੋਲਦੇ ਹੋ ਪ੍ਰੀਤ ਨੂੰ, ਜਾਂ ਪ੍ਰੀਤ ਫਿਰ ਕਿਹੜੀ ਲੈਂਗੁਏਜ ਦੇ ਵਿੱਚ ਗੁੱਸਾ ਹੁੰਦੇ ਨੇ?
ਜਦ ਅਸੀਂ ਆਰਗੂਮੈਂਟ ਖੜੇ, ਵੀ ਸਟਾਰਟ ਇਨ ਇੰਗਲਿਸ਼ ਐਂਡ ਦੈਨ ਵੀ ਸਟਾਰਟ ਟੂ ਸਪੀਕ ਆਵਰ ਓਨ ਲੈਂਗੁਏਜ, ਆਈ ਸਪੀਕ ਚਾਈਨੀਜ਼, ਹੀ ਸਪੀਕਸ ਪੰਜਾਬੀ, ਬਟ ਸਮਟਾਈਮ ਵੀ ਅੰਡਰਸਟੈਂਡ ਦ ਵਰਡ ਐਂਡ ਦੈਨ ਵੀ ਹੈਵ ਮੋਰ ਆਰਗੂਮੈਂਟ ਇਨ ਇੰਗਲਿਸ਼ ਐਂਡ ਦੈਨ ਵੀ ਜਸਟ ਇਗਨੋਰ ਈਚ ਅਦਰ. After we are back to English again, so it's very mixed.
So mili ek wari preet nu tusi apne andaaz de vich mandarin de vich te punjabi de vich vi pyar da izhar zarur karke dasso sanu.
Ha ha hanji, let me try. Preet me tuano pyar karde. In Chinese I say logong wo ai ni.
So preet ji unna ne pyar da izhar kar ditta, hun SBS punjabi te vi tusi vi is da jawab do apne andaaz de vich.
ਚਾਈਨੀਜ਼ ਤੇ ਬੋਲ ਦਿੰਦੇ ਆ ਮਿਲੀ ਵਾਈ ਨੀ, ਤੇ ਪੰਜਾਬੀ ਚ ਇਹਦੀ ਅਸੀਂ ਰੋਜ਼ ਹੀ ਬੋਲਦਾ ਜੀ, ਮੈਂ ਉਹਨੂੰ ਰੋਜ਼ ਹੀ ਬੋਲ ਦਿੰਦਾ ਨਾ ਕਿ ਆਈ ਲਵ ਯੂ, ਮੈਂ ਤੈਨੂੰ ਬਹੁਤ ਪਿਆਰ ਕਰਦਾ ਵਾਂ, ਜੇ ਤੂੰ ਨਾ ਹੁੰਦੀ ਤਾਂ ਸ਼ਾਇਦ ਮੈਂ ਇੱਥੇ ਤੱਕ ਪਹੁੰਚਦਾ ਹੀ ਨਾ ਕਦੇ ਵੀ, ਤੇ ਆਹ ਨਾਲੇ ਲੋਕੀ ਵੀ ਮੈਨੂੰ ਤਾਂ ਹੀ ਜਾਣਦੇ ਨੇ ਕਿ ਮੈਂ ਮਿਲੀ ਨਾਲ ਵਿਆਹ ਕਰਾਇਆ ਵਾ।
ਕੀ ਬਾਤ ਹੈ ਜੀ, ਬਹੁਤ ਹੀ ਕਿਊਟ। ਸੋ ਆਓ ਦੁਬਾਰਾ ਲੂਨਰ ਈਅਰ ਵੱਲ ਆਉਂਦੇ ਆ। ਸੋ ਪ੍ਰੀਤ ਜੀ, ਤੁਸੀਂ ਕਿਹੜੇ ਐਨੀਮਲ ਹੋ ਫਿਰ, ਕਿਉਂਕਿ ਲੂਨਰ ਈਅਰ ਦੇ ਨਾਲ ਤੁਹਾਨੂੰ ਪਤਾ ਕਿ ਤੁਹਾਡੇ ਜੋ ਚਿੰਨ ਨੇ ਐਨੀਮਲ ਸਾਇੰਸ ਨੇ ਤੁਹਾਡੇ ਬਰਥ ਈਅਰ ਦੇ ਨਾਲ ਮੇਜ ਖਾਂਦੇ ਹੁੰਦੇ ਨੇ, ਮੇਲ ਖਾਂਦੇ ਨੇ, ਸੋ ਤੁਸੀਂ ਕਿਹੜੇ ਐਨੀਮਲ ਹੋ
ਜੀ? ਮੈਂ ਜੀ ਸਭ ਤੋਂ ਜ਼ਿਆਦਾ ਡੇਂਜਰਸ, ਮੈਂ ਹਾਂ ਡਰੈਗਨ।
ਸੋ ਓਕੇ, ਸੋ ਮਿਲੀ ਨੂੰ ਪੁੱਛਦੇ ਆ, ਸੋ ਮਿਲੀ ਕੀ ਇਹ ਡੇਂਜਰਸ ਨੇ ਪ੍ਰੀਤ ਜੀ, ਐਂਡ ਤੁਸੀਂ ਕਿਹੜੇ ਐਨੀਮਲ ਹੋ ਮਿਲੀ?
ਮੈਂ ਯੇ ਆਫ ਡੌਗ।
ਵੈਸੇ ਮੈਂ ਦੱਸਦਾ, ਮੈਂ ਵੀ ਚੈੱਕ ਕਰ ਰਿਹਾ ਸੀ ਇਸ ਵਾਰ, ਸੋ ਮੈਂ ਨਿਕਲਿਆ ਜੀ ਬੱਕਰੀ ਯਾਨੀ ਗੋਟ। ਸੋ ਪ੍ਰੀਤ ਜੀ, ਇਸ ਸਾਲ ਕਿਹੜੇ ਐਨੀਮਲ ਦਾ ਸਾਲ ਹੈ
ਜੀ? ਇਸ ਸਾਲ ਆਪਣਾ ਸਨੇਕ, ਸਨੇਕ ਐਨੀਮਲ ਦਾ ਸਾਲ ਹੈ ਜੀ।
ਜੀ, ਸੋ ਤੁਸੀਂ ਇਸ ਸਾਲ ਕਿੱਥੇ ਕਿੱਥੇ ਜਾ ਕੇ ਲੂਨਰ ਨਿਊ ਈਅਰ ਸੈਲੀਬ੍ਰੇਟ ਕੀਤਾ?
ਜੀ ਕੱਲ ਅਸੀਂ ਗਏ ਸੀਗੇ ਜੀ ਮਲੇਸ਼ੀਅਨ ਚਾਈਨੀਜ਼ ਰੈਸਟੋਰੈਂਟ ਗਏ ਸੀਗੇ, ਉੱਥੇ ਸੈਲੀਬ੍ਰੇਟ ਕੀਤਾ ਸੀਗਾ, ਤੇ ਬਾਕੀ ਆਪਣਾ 5 ਦਿਨ ਚੱਲੀ ਜਾਣਾ ਵਾ, ਕਦੇ ਵੀ ਘਰੇ ਡੰਪਲਿੰਗ ਸਾਡੇ ਬਣਦੇ ਨੇ ਤੇ ਹੋਰ ਫਿਸ਼ ਹੁੰਦੀ ਆ, ਹੋਲ ਚਿਕਨ ਬਣਦਾ ਹੁੰਦਾ ਵਾ, ਸੋ ਆਪਣਾ ਚੱਲੀ ਜਾਣਾ ਵਾ ਜੀ। ਅੱਜ ਕੱਲ ਵੀਕਐਂਡ ਦੇ ਉੱਤੇ ਵੀ ਸੈਲੀਬ੍ਰੇਟ ਹੋਣਾ ਵਾ, ਲੌਂਗ ਸੈਲੀਬ੍ਰੇਟ ਚੱਲਦਾ ਆਪਣਾ ਵੀ ਜੀ ਚਾਈਨੀਜ਼ ਨਿਊ ਈਅਰ, ਲੂਨਰ ਨਿਊ ਈਅਰ।
ਸੋ ਲੂਨਰ ਨਿਊ ਈਅਰ ਇਜ਼ ਅ ਬਿਗ ਥਿੰਗ, ਸੋ ਜਿਵੇਂ ਸਾਡੇ ਵਾਸਤੇ ਦੀਵਾਲੀ ਬਹੁਤ ਵੱਡੀ ਚੀਜ਼ ਹੈ, ਸੋ ਤੁਸੀਂ ਦੀਵਾਲੀ ਵੀ ਮਿਲ ਵਰਤ ਕੇ ਸੈਲੀਬ੍ਰੇਟ ਕਰਦੇ ਹੋ? ਕੀ ਤੁਸੀਂ ਮਿਲੀ ਨੂੰ ਸਾਰੇ ਉਹ ਜਿਹੜੇ ਨੇ ਟ੍ਰੈਡੀਸ਼ਨ ਸਿਖਾਏ ਹੋਏ ਨੇ?
ਹਾਂਜੀ ਹਾਂਜੀ, ਅਸੀਂ ਹਮੇਸ਼ਾ ਪਿਛਲੇ 10 ਸਾਲਾਂ ਤੋਂ ਮੈਂ ਆਪਣੇ ਬੱਚਿਆਂ ਦੇ ਨਾਲ ਤੇ ਮਿਲੀ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਦਾ ਵਾਂ, ਇਸ ਸਾਲ ਵੀ ਸੈਲੀਬ੍ਰੇਟ ਕੀਤੀ ਸੀਗੀ ਜੀ, ਆਪਣੇ ਕੋਲ ਬਹੁਤ ਵੀਡੀਓਜ਼ ਪਈਆਂ ਨੇ ਸੋਹਣੀਆਂ ਸੋਹਣੀਆਂ ਦੀ।
ਸੋ ਇੱਕ ਵਾਰੀ ਜ਼ਰੂਰ ਜਾਂਦੇ ਜਾਂਦੇ ਮੈਂ ਚਾਹਾਂਗਾ ਤੁਸੀਂ ਦੋਨੋਂ ਵਾਰੀ ਵਾਰੀ ਆਪਣੇ ਆਪਣੇ ਅੰਦਾਜ਼ ਦੇ ਵਿੱਚ ਸਾਡੇ ਸਰੋਤਿਆਂ ਨੂੰ, ਸਾਡੇ ਵਿਊਅਰਸ ਨੂੰ ਜ਼ਰੂਰ ਲੂਨਰ ਨਿਊ ਈਅਰ ਵਿਸ਼ ਕਰ ਦਿਓ।
ਹਾਂਜੀ ਹਾਂਜੀ ਜੀ, ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੇ ਸ਼ਿਨ ਖੁਆਇਲਾ।
ਹੋਈ ਸੇ ਚੰਨ ਜੀ ਖੁਆਇਲਾ, ਚਾਈਨੀਜ਼ ਲੂਨਰ ਨਿਊ ਈਅਰ ਦੀਆ ਬਹੁਤ ਬਹੁਤ ਮੁਬਾਰਕਾਂ।
ਸੋ ਬਹੁਤ ਬਹੁਤ ਸ਼ੁਕਰੀਆ ਪ੍ਰੀਤ ਐਂਡ ਮਿਲੀ, ਸੱਚ ਲਵਲੀ ਕਪਲ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਐਂਡ ਬੈਸਟ ਆਫ ਲੱਕ ਫੋਰ ਦਾ ਫਿਊਚਰ। ਸੋ ਜਾਂਦੇ ਜਾਂਦੇ ਮੈਂ ਚਾਹਾਂਗਾ ਤੁਸੀਂ ਆਪਣਾ ਟਿਕਟੋਕ ਅਕਾਊਂਟ ਵੀ ਜ਼ਰੂਰ ਦੱਸ ਦਿਓ ਸਾਡੇ ਸਰੋਤਿਆਂ ਨੂੰ, ਸੋ ਜਿਨ੍ਹਾਂ ਨੇ ਤੁਹਾਨੂੰ ਫੋਲੋ ਨਹੀਂ ਕੀਤਾ ਜਾਂ ਨਹੀਂ ਦੇਖਿਆ ਉਹ ਵੀ ਦੇਖ ਲੈਣ।
ਹਾਂਜੀ, ਮੇਰਾ ਟਿਕਟੋਕ ਅਕਾਊਂਟ ਹੈ ਜੀ ਪ੍ਰੀਤ ਸਿੰਘ 108, ਤੇ ਉਦਾਂ ਵੀ ਪ੍ਰੀਤ ਹੰਸਪਾਲ ਪਾਓਗੇ ਮਿਲੀ ਹੰਸਪਾਲ ਤੇ ਆਪਣੀ ਪ੍ਰੋਫਾਈਲ ਖੁੱਲ ਜਾਂਦੀ ਹੁੰਦੀ ਹੈ ਜੀ।
ਜੀ, ਸੋ ਥੈਂਕ ਯੂ ਪ੍ਰੀਤ ਐਂਡ ਮਿਲੀ ਸਾਡੇ ਨਾਲ ਗੱਲਬਾਤ ਕਰਨ ਲਈ, ਸਾਨੂੰ ਸਮਾਂ ਦੇਣ ਲਈ। ਹੈਪੀ ਨਿਊ ਈਅਰ, ਹੈਪੀ ਲੂਨਰ ਨਿਊ ਈਅਰ।
ਹੈਪੀ ਨਿਊ ਈਅਰ ਜੀ, ਸਾਰਿਆਂ ਨੂੰ ਹੈਪੀ ਨਿਊ ਈਅਰ ਜੀ, ਤੇ ਧੰਨਵਾਦ ਜੀ ਪੁਨੀਤ ਵੀਰੇ, ਥੈਂਕ ਯੂ ਸੋ ਮਚ, ਨਾਈਸ ਟਾਕਿੰਗ ਟੂ ਯੂ।
ਸੋ ਇਸਨ ਮਿਲੀ ਐਂਡ ਪ੍ਰੀਤ, ਸੋ ਤੁਸੀਂ ਇਹਨਾਂ ਨੂੰ ਟਿਕਟੋਕ ਤੇ ਵੀ ਦੇਖ ਸਕਦੇ ਹੋ, ਤੇ ਆਸ ਕਰਦੇ ਹਾਂ ਇਹ ਸਾਡੀ ਗੱਲਬਾਤ ਚੰਗੀ ਲੱਗੀ ਹੋਵੇਗੀ।
ਤਲੋ ਜੀ, ਮਿਲੀ ਤੇ ਪ੍ਰੀਤ ਦੀ ਇਹ ਖੂਬਸੂਰਤ ਗੱਲਬਾਤ ਤੋਂ ਬਾਅਦ ਹੁਣ ਵੇਲਾ ਹੈ ਤੁਹਾਨੂੰ ਇੱਕ ਹੋਰ ਜੋੜੀ ਨਾਲ ਮਿਲਾਉਣ ਦਾ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਅਨਾਊਂਸਮੈਂਟ ਵੀ ਤੁਹਾਡੇ ਲਈ ਕਰ ਦਿੰਦੀ ਹਾਂ ਜੀ। ਅਸੀਂ ਜਿਹੜੇ SBS ਸਾਊਥ ਏਸ਼ੀਅਨ ਹੈਗੇ ਨੇ ਉਹ ਫਰਵਰੀ ਅਤੇ ਮਾਰਚ 2026 ਦੌਰਾਨ ਆਪਣੀ ਮਨਪਸੰਦ ਜਿਹੜੀ ਵਿਮੈਨ ਕ੍ਰਿਕਟ ਟੀਮ ਨੂੰ ਨਿੱਜੀ ਤੌਰ 'ਤੇ ਉਤਸ਼ਾਹਿਤ ਕਰਨ ਦਾ ਮੌਕਾ ਸੁਣਨ ਵਾਲਿਆਂ ਨੂੰ ਦੇ ਰਹੇ ਹਨ, ਤੇ ਜਦੋਂ ਚੋਟੀ ਦੇ ਆਸਟ੍ਰੇਲੀਆਈ ਅਤੇ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਇੱਕ ਮਲਟੀ ਫਾਰਮੈਟ ਲੜੀ ਵਿੱਚ ਆਹਮੋ ਸਾਹਮਣੇ ਹੋਣਗੀਆਂ ਨਾ, ਤਾਂ ਤੁਸੀਂ ਉਹਨਾਂ ਨੂੰ ਕ੍ਰਿਕਟ ਦੇ ਮੈਦਾਨ ਵਿੱਚ ਜਾ ਕੇ ਚੀਅਰ ਅਪ ਕਰ ਸਕਦੇ ਹੋ। ਕਿਵੇਂ? ਮੈਂ ਦੱਸਦੀ ਹਾਂ। SBS ਸਾਊਥ ਏਸ਼ੀਅਨ ਤੁਹਾਨੂੰ ਇੰਡੀਆ ਆਸਟ੍ਰੇਲੀਆ ਵਿਮੈਨਸ ਕ੍ਰਿਕਟ ਮੈਚ ਦੇ ਫ੍ਰੀ ਪਾਸ ਜਿੱਤਣ ਦਾ ਮੌਕਾ ਦੇ ਰਹੀ ਹੈ। ਫਰਵਰੀ 21 ਨੂੰ ਐਡੀਲੇਡ ਵਿਖੇ ਹੋਣ ਵਾਲੇ ਮੈਚ ਦੇ ਡਬਲ ਪਾਸ ਜਿੱਤਣ ਲਈ ਸਾਨੂੰ 25 ਜਾਂ ਫਿਰ ਇਸ ਤੋਂ ਘੱਟ ਸ਼ਬਦਾਂ ਵਿੱਚ ਦੱਸੋ ਕਿ ਭਾਰਤੀ ਜਾਂ ਫਿਰ ਆਸਟ੍ਰੇਲੀਆਈ ਮਹਿਲਾ ਟੀਮ ਵਿੱਚ ਤੁਹਾਡੀ ਮਨਪਸੰਦ ਖਿਡਾਰੀ ਕੌਣ ਹੈ ਅਤੇ ਕਿਉਂ। ਤੁਸੀਂ ਆਪਣਾ ਜਵਾਬ ਸਾਨੂੰ ਈਮੇਲ ਕਰ ਸਕਦੇ ਹੋ ਜੀ। ਈਮੇਲ ਆਈਡੀ ਹੈ punjabi.program@sbs.com.au ਤੇ। ਤਾਂ ਫਿਰ ਭੁੱਲਿਓ ਨਾ, ਕਿਉਂਕਿ ਇਸ ਮੈਚ ਤੇ ਫ੍ਰੀ ਪਾਸ ਜਿੱਤ ਕੇ ਆਪਣੇ ਮਨਪਸੰਦ ਖਿਡਾਰੀ ਨੂੰ ਨੇੜਿਓਂ ਵੇਖਣ ਦਾ ਜਿਹੜਾ ਐਕਸਪੀਰੀਅੰਸ ਹੈ ਨਾ, ਉਹ ਬੜਾ ਹੀ ਸੋਹਣਾ ਹੁੰਦਾ। ਵੈਲ, ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਤੇ ਬ੍ਰੇਕ ਦੇ ਉਸ ਪਾਰ ਵੀ ਬੜੀ ਹੀ ਦਿਲਚਸਪ ਪੇਸ਼ਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ, ਜਿਹੜੀ ਕਿ ਲੂਨਰ ਨਿਊ ਈਅਰ ਦੇ ਨਾਲ ਹੀ ਜੁੜੀ ਹੋਈ ਹੈ। ਕਿਤੇ ਨਾ ਜਾਇਓ, ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਮੇਰੇ ਯਾਨੀ ਕਿ ਜੋਤਿਕਾ ਦੇ ਨਾਲ, ਮੈਲਬਨ ਸਟੂਡੀਓਜ਼ ਤੋਂ ਲਾਈਵ। ਅਤੇ ਜਿਵੇਂ ਕਿ ਮੈਂ ਵਾਅਦਾ ਕੀਤਾ ਸੀ, ਹੁਣ ਤੁਹਾਡੀ ਮੁਲਾਕਾਤ ਕਰਾਂਗੀ ਇੱਕ ਹੋਰ ਦਿਲਚਸਪ ਜੋੜੀ ਦੇ ਨਾਲ, ਪੰਜਾਬੀ ਵੀਅਤਨਾਮੀ ਜੋੜੀ। ਐਨ ਇੰਟਰਸਟਿੰਗ ਕੰਬੀਨੇਸ਼ਨ। ਅਤੇ ਆਓ ਫਿਰ ਆਪਾਂ ਇਹ ਸੁਣਦੇ ਹਾਂ ਕਿ ਕਿਸ ਤਰ੍ਹਾਂ ਇਹ ਜੋੜਾ ਹੁਣ ਨਿਊ ਈਅਰ ਯਾਨੀ ਕਿ ਲੂਨਰ ਨਿਊ ਈਅਰ ਦੇਸੀ ਤੜਕੇ ਨਾਲ ਮਨਾਉਂਦਾ ਹੈ। ਹੋਇਆ ਨਾ ਹੋਰ ਵੀ ਇੰਟਰਸਟਿੰਗ। ਵੈਲ, ਜ਼ਿਆਦਾ ਗੱਲਾਂ ਨਹੀਂ ਕਰਦੀ ਤੇ ਆਓ ਸੁਣਦੇ ਹਾਂ ਇਕੱਠੇ ਇਹ ਪੋਡਕਾਸਟ
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ। ਲੂਨਰ ਨਿਊ ਈਅਰ ਯਾਨੀ ਲੂਨਰ ਨਵਾਂ ਸਾਲ, ਜਿਸ ਨੂੰ ਚਾਈਨੀਜ਼ ਨਵੇਂ ਸਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਈ ਏਸ਼ੀਆਈ ਦੇਸ਼ਾਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ, ਜਿਸ ਵਿੱਚ ਚਾਈਨਾ, ਕੋਰੀਆ ਅਤੇ ਵੀਅਤਨਾਮ ਵੀ ਸ਼ਾਮਲ ਹਨ। ਦੁਨੀਆ ਦੇ ਜਿਸ ਹਿੱਸੇ ਵਿੱਚ ਇਹਨਾਂ ਏਸ਼ੀਆਈ ਸੱਭਿਆਚਾਰ ਦੇ ਲੋਕ ਵੱਸਦੇ ਹਨ, ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਭਿਆਚਾਰਕ ਜਸ਼ਨ ਮਨਾਏ ਜਾਣੇ ਹਨ। ਪਰ ਸਿਡਨੀ ਦੇ ਇੱਕ ਪਰਿਵਾਰ ਵਿੱਚ ਇਹ ਤਿਉਹਾਰ ਨੂੰ ਖਾਸ ਪੰਜਾਬੀ ਤੜਕੇ ਨਾਲ ਮਨਾਇਆ ਜਾਂਦਾ ਹੈ। ਜੀ ਹਾਂ, ਸਿਡਨੀ ਰਹਿੰਦਾ ਪੰਜਾਬੀ ਵੀਅਤਨਾਮੀਜ਼ ਜੋੜਾ ਤਨਵੀਰ ਸਿੰਘ ਮੋਖਾ ਅਤੇ ਜਨੀਨ ਵੂ ਪਿਛਲੇ ਕੁਝ ਸਾਲਾਂ ਤੋਂ ਇਕੱਠੇ ਲੂਨਰ ਨਿਊ ਈਅਰ ਮਨਾ ਰਹੇ ਹਨ। ਪਰ ਇਹਨਾਂ ਦੇ ਨਿਊ ਈਅਰ ਲੰਚ ਵਿੱਚ ਨਾ ਸਿਰਫ ਰਾਈਸ ਪੇਪਰ ਰੋਲਸ ਪਰ ਪਰੌਂਠੇ ਵੀ ਖਾਸ ਹਿੱਸਾ ਬਣਦੇ ਹਨ। SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਇਸ ਜੋੜੇ ਦੀ ਕਹਾਣੀ। ਆਓ ਜਾਣਦੇ ਹਾਂ ਕਿਵੇਂ ਮਨਾਇਆ ਜਾਂਦਾ ਹੈ ਵੀਅਤਨਾਮੀਜ਼ ਲੂਨਰ ਨਿਊ ਈਅਰ ਪੰਜਾਬੀ ਅੰਦਾਜ਼ ਦੇ ਵਿੱਚ। 2015 ਵਿੱਚ ਕਾਲਜ ਦੇ ਪਹਿਲੇ ਦਿਨ ਤੇ ਤਨਵੀਰ ਅਤੇ ਜਨੀਨ ਪਹਿਲੀ ਵਾਰ ਮਿਲੇ ਸਨ ਅਤੇ ਸਾਲ 2023 ਵਿੱਚ ਉਹਨਾਂ ਦਾ ਵਿਆਹ ਹੋਇਆ। ਤਨਵੀਰ ਪੰਜਾਬੀ ਪਰਿਵਾਰ ਵਿੱਚ ਵੱਡੇ ਹੋਏ ਹਨ ਅਤੇ ਜਨੀਨ ਵੀਅਤਨਾਮੀਜ਼ ਪਿਛੋਕੜ ਤੋਂ ਹਨ, ਪਰ ਉਹਨਾਂ ਦਾ ਕਹਿਣਾ ਹੈ ਕਿ ਸੱਭਿਆਚਾਰਕ ਅਤੇ ਧਾਰਮਿਕ ਫਰਕ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਕਾਫੀ ਕੁਛ ਇੱਕੋ ਜਿਹਾ ਹੈ।
ਤੇ ਅਸੀਂ ਦੋਨੋਂ ਜੂਨੀਅਰ ਡਾਕਟਰ ਹੈਗੇ ਸਿਡਨੀ ਦੇ ਵਿੱਚ।
ਅਸੀਂ ਦੋਨੋਂ ਸਿਡਨੀ ਵਿੱਚ ਜੰਮੇ ਸੀ ਤੇ ਇੱਥੇ ਪੜ੍ਹਾਈ ਕੀਤੀ। ਸਕੂਲਿੰਗ ਦੇ ਬਾਅਦ ਅਸੀਂ ਦੋਨੋਂ ਐਡਲੇਡ ਗਏ ਸੀ ਮੈਡੀਕਲ ਸਕੂਲ ਵਾਸਤੇ। ਅਸੀਂ ਪਹਿਲੇ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ, ਅਸੀਂ ਕਾਲਜ ਦੇ ਪਹਿਲੇ ਦਿਨ ਤੇ ਮਿਲੇ ਸੀ ਤੇ ਉਸ ਤੋਂ ਬਾਅਦ ਅੱਛੇ ਦੋਸਤ ਬਣ ਗਏ ਤੇ ਕਾਫੀ ਸਾਲਾਂ ਬਾਅਦ ਸਾਡਾ ਵਿਆਹ ਹੋਇਆ ਸੀ।
Dave, on the outside it does seem like we come from two wildly different cultures and religions. And definitely, especially when we're traveling to like smaller regional rural towns, we do get a lot of looks. But something we've learnt over the years is that Vietnamese and Punjabi cultures actually have quite a few things in common. For one, both of the cultures are really vibrant and so full of energy. And another thing is that the cultures place a lot of importance on food and big celebrations, which we both love. And then the last thing is that the values are actually quite similar. So the things like valuing your family and respecting one's elders.
ਤਨਵੀਰ ਅਤੇ ਜਨੀਨ ਦੋਵੇਂ ਸੱਭਿਆਚਾਰਾਂ ਦੇ ਖਾਸ ਤਿਉਹਾਰ ਮਨਾਉਂਦੇ ਹਨ ਅਤੇ ਪਿਛਲੇ ਕੁਝ ਸਾਲਾਂ ਵਾਂਗ ਇਸ ਸਾਲ ਵੀ ਲੂਨਰ ਨਿਊ ਈਅਰ ਤੇ ਆਪਣੇ ਪਰਿਵਾਰ ਨਾਲ ਇਕੱਠੇ ਹੋ ਰਹੇ ਹਨ। ਤਨਵੀਰ ਨੇ ਦੱਸਿਆ ਕਿ ਲੂਨਰ ਨਿਊ ਈਅਰ ਇੱਕ ਪਾਰਟੀ ਹੀ ਨਹੀਂ ਬਲਕਿ ਇੱਕ ਦੂਜੇ ਨਾਲ ਇਕੱਠੇ ਹੋ ਕੇ ਇੱਜ਼ਤ ਤੇ ਪਿਆਰ ਵੰਡਣ ਦਾ ਦਿਨ ਹੈ।
ਹਾਂਜੀ, ਸਾਡੇ ਵਾਸਤੇ ਚੰਦਰ ਨਵੇਂ ਸਾਲ ਜਾਂ ਅੰਗਰੇਜ਼ੀ ਚ ਕਹਿੰਦੇ ਨੇ ਲੂਨਰ ਨਿਊ ਈਅਰ ਜਾਂ ਵੀਅਤਨਾਮੀ ਭਾਸ਼ਾ ਚ ਕਹਿੰਦੇ ਨੇ ਤੈਟ, ਅਸਲ ਵਿੱਚ ਪਰਿਵਾਰ ਨਾਲ ਵਕਤ ਗੁਜ਼ਾਰਨ ਦਾ, ਰਿਵਾਜ਼ ਮਨਾਉਣ ਦਾ ਅਤੇ ਵੱਡਿਆਂ ਤੋਂ ਅਸੀਸਾਂ ਲੈਣ ਦਾ ਦਿਨ ਹੁੰਦਾ। ਵੀਅਤਨਾਮੀ ਰਵਾਇਤਾਂ ਵਿੱਚ ਤੈਟ ਇੱਕ ਹਫ਼ਤੇ ਦਾ ਜਸ਼ਨ ਹੁੰਦਾ ਹੈ। ਇਸ ਵਿੱਚ ਨਵੇਂ ਸਾਲ ਤੋਂ ਪਹਿਲਾਂ ਘਰ ਸਾਫ਼ ਕੀਤਾ ਜਾਂਦਾ ਹੈ, ਫੁੱਲਾਂ ਨਾਲ ਸਜਾਇਆ ਜਾਂਦਾ ਹੈ, ਖਾਸ ਖਾਣੇ ਬਣਾਉਣੇ ਜਾਂਦੇ ਨੇ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਬੈਠ ਕੇ ਖੁਸ਼ੀਆਂ ਮਨਾਇਆ ਜਾਂਦੇ ਨੇ। ਇਹ ਪਰਿਵਾਰ ਵਿੱਚ ਦੂਜਿਆਂ ਨੂੰ ਇੱਜ਼ਤ ਦੇਣ ਦਾ ਦਿਨ ਹੁੰਦਾ ਅਤੇ ਸਾਡਾ ਬਜ਼ੁਰਗਾਂ ਲਈ ਸਤਿਕਾਰ ਅਤੇ ਦੂਜੇ ਵਾਸਤੇ ਪਿਆਰ ਜ਼ਾਹਿਰ ਕਰਨਾ ਕਿੰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਜੋ ਪਿਆਰ ਜੋ ਹੁੰਦਾ ਆਪਣੇ ਪਰਿਵਾਰ ਵਿੱਚ, ਇਹ ਪਿਆਰ ਅਸੀਂ ਰੋਜ਼ਮਰਾ ਜ਼ਿੰਦਗੀ 'ਚ ਅਸੀਂ ਅਕਸਰ ਕਹਿਣਾ ਭੁੱਲ ਜਾਂਦੇ ਨੇ। ਸੋ ਇਹ ਜੋ ਦਿਨ ਹੈ ਇਹ ਖਾਲੀ ਪਾਰਟੀ ਨਹੀਂ ਹੈ, ਇਸ ਦੇ ਪਿੱਛੇ ਬਹੁਤ ਮਾਇਨੇ ਹਨ।
ਜਨੀਨ ਛੋਟੇ ਹੁੰਦਿਆਂ ਤੋਂ ਆਪਣੇ ਪਰਿਵਾਰ ਨਾਲ ਲੂਨਰ ਨਿਊ ਈਅਰ ਮਨਾ ਰਹੇ ਹਨ, ਜਿਸ ਵਿੱਚ ਸਾਫ਼ ਸਫਾਈ ਅਤੇ ਇੱਕ ਦੂਜੇ ਨੂੰ ਵੀਅਤਨਾਮੀਜ਼ ਵਿੱਚ ਲੀਸੀ ਯਾਨੀ ਸ਼ਗਨ ਦੇਣਾ ਅਹਿਮ ਹਿੱਸਾ ਹੈ।
For us, Lunar New Year is really about spending time with family. We love to celebrate different traditions and receive blessings from elders. Traditionally, in Vietnamese culture, Lunar New Year, or Tết, is actually a week-long celebration. And there's all these different traditions, for example, cleaning the house to prepare for the new year. People decorate their house with flowers. And you also prepare certain special foods that you wouldn't otherwise eat in other parts of the year. And you also spend time with family and friends. And one of the best parts is also gifting lucky money in red envelopes, which in Vietnamese we call lì xì. Gift money is actually an expression of blessings rather than just money itself. And it's usually given by elders to younger family members.
ਤਨਵੀਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਜਨੀਨ ਦੇ ਪਰਿਵਾਰ ਨਾਲ ਲੂਨਰ ਨਿਊ ਈਅਰ ਮਨਾਇਆ ਤੇ ਉਹ ਬਹੁਤ ਘਬਰਾਏ ਹੋਏ ਸਨ, ਪਰ ਹੁਣ ਉਹਨਾਂ ਨੇ ਨਾ ਸਿਰਫ ਵੀਤਨਾਮੀਜ਼ ਰੀਤਾਂ ਨੂੰ ਅਪਣਾਇਆ ਪਰ ਆਪਣੇ ਪੰਜਾਬੀ ਖਾਣੇ ਅਤੇ ਲੋਕ ਨਾਚ ਨੂੰ ਇਸ ਪਰਿਵਾਰਕ ਜਸ਼ਨ ਦਾ ਹਿੱਸਾ ਵੀ ਬਣਾਇਆ।
ਤੇ ਸਾਡਾ ਪਹਿਲਾ ਲੂਨਰ ਨਿਊ ਈਅਰ ਬਹੁਤ ਖਾਸ ਸੀ। ਉਸ ਵੇਲੇ ਹਲੇ ਸਾਡਾ ਵਿਆਹ ਨਹੀਂ ਹੋਇਆ ਸੀ ਤੇ ਮੈਂ ਥੋੜਾ ਜਿਹਾ ਘਬਰਾਹਟ ਚ ਸੀ, ਕਿਉਂਕਿ ਮੈਨੂੰ ਵੀਤਨਾਮੀ ਚ ਸਿੱਖਣਾ ਸੀ ਕਿ ਇਸ ਤਰ੍ਹਾਂ ਵੱਡਿਆਂ ਨੂੰ ਵਧਾਈਆਂ ਦਿੰਦੇ ਨੇ ਅਤੇ ਉਹ ਕਹਿੰਦੇ ਨੇ ਚੁੱਪ ਤੈ, ਅਤੇ ਮੈਂ ਉਹ ਸਿੱਖ ਰਿਹਾ ਸੀ ਅਤੇ ਕਿਸ ਤਰੀਕਾ ਨਾਲ ਅਸੀਂ ਉਹ ਲਾਲ ਲਿਫਾਫੇ ਲੈਂਦੇ ਨੇ। ਪਰ ਉਸ ਤੋਂ ਬਾਅਦ ਮੈਨੂੰ ਲੱਗਿਆ ਇਹ ਸਾਰਾ ਜੋ ਮਾਹੌਲ ਹੈ ਇਹ ਸਾਰਾ ਇੱਜ਼ਤ ਦੇ ਪਿਆਰ ਦਾ ਹੁੰਦਾ ਹੈ। ਮੈਨੂੰ ਬਹੁਤ ਪਿਆਰ ਦਿੱਤਾ ਗਿਆ ਸੀ ਅਤੇ ਮੇਰੇ ਗਲਤੀਆਂ ਦੇ ਬਾਵਜੂਦ ਮੈਨੂੰ ਹੌਸਲਾ ਵੀ ਦਿੱਤਾ ਗਿਆ ਅਤੇ ਸਾਲਾਂ ਦੇ ਸਾਲ ਨਾਲ ਅਸੀਂ ਆਪਣੇ ਵੀ ਆਹ ਰਿਵਾਜ਼ ਬਣਾ ਲਏ ਨੇ। ਅਸੀਂ ਰਵਾਇਤੀ ਵੀਤਨਾਮੀ ਕੱਪੜੇ ਪਾ ਕੇ ਜੋ ਕਹਿੰਦੇ ਨੇ ਆਓ ਜਾਏ ਅਸੀਂ ਸਾਰੇ ਪਰਿਵਾਰ ਨੂੰ ਮਿਲਦੇ ਹਨ। ਵੱਡਾ ਲੰਚ ਹੁੰਦਾ ਜਿਹਦੇ 'ਚ ਸਾਰੇ ਪਰਿਵਾਰ ਆਪਣੇ ਖਾਣਾ ਲਿਆਉਂਦੇ ਨੇ ਅਤੇ ਪਿਛਲੇ ਸਾਲਾਂ 'ਚ ਅਸੀਂ ਪਰੌਂਠੇ, ਜੋਲੇ, ਗੁਲਾਬ ਜਾਮੁਨ, ਅਚਾਰ ਲੈ ਕੇ ਗਏ ਹਨ ਅਤੇ ਇਸ ਸਾਲ ਅਸੀਂ ਮੈਂਗੋ ਲੱਸੀ ਬਣਾ ਕੇ ਜਾਵਾਂਗੇ। ਲੰਚ ਤੋਂ ਬਾਅਦ ਸਭ ਦੂਜੇ ਨਾਲ ਵਧਾਈਆਂ ਅਤੇ ਤੋਹਫੇ ਦਿੰਦੇ ਨੇ ਅਤੇ ਇੱਕ ਵੱਡਾ ਫੈਮਲੀ ਫੋਟੋ ਵੀ ਹੁੰਦਾ ਜ਼ਰੂਰ ਅਤੇ ਕਿਸੇ ਨਾ ਕਿਸੇ ਤਰ੍ਹਾਂ ਇੱਕ ਟੈਲੈਂਟ ਸ਼ੋਅ ਵੀ ਲੱਗ ਜਾਂਦਾ ਉਸ ਤੋਂ ਬਾਅਦ ਅਤੇ ਸਾਡੇ ਤਰਫੋਂ ਹਮੇਸ਼ਾ ਭੰਗੜਾ ਤਿਆਰ ਹੁੰਦਾ ਹੈ।
ਇਸ ਸਾਲ ਤਨਵੀਰ ਅਤੇ ਜਨੀਨ ਦੇ ਘਰੇ ਇੱਕ ਬੇਟੇ ਨੇ ਜਨਮ ਲਿਆ ਅਤੇ ਉਸ ਦੇ ਪਹਿਲੇ ਲੂਨਰ ਨਿਊ ਈਅਰ ਨੂੰ ਖਾਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ।
ਹਾਂਜੀ, ਅਸੀਂ ਹੁਣ ਵਾਹਿਗੁਰੂ ਦੇ ਬਖਸ਼ਿਸ਼ ਨਾਲ ਮਾਂ ਪਿਓ ਬਣ ਚੁੱਕੇ ਨੇ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਬੱਚੇ ਨੂੰ ਦੋਨੋਂ ਵਿਰਸੇ ਪੰਜਾਬੀ ਅਤੇ ਵੀਤਨਾਮੀ ਨਾਲ ਜੁੜਨ ਅਤੇ ਉਹਨਾਂ ਦੀਆਂ ਰਿਵਾਜ਼ਾਂ ਨੂੰ ਅਪਣਾਉਣ ਅਤੇ ਸੰਭਾਲ ਕੇ ਰੱਖਣ ਵਿੱਚ ਮਦਦ ਕਰੀਏ।
ਇਨ ਸੈਲੀਬ੍ਰੇਸ਼ਨ ਆਫ ਇਟ ਬੀਇੰਗ ਦ ਈਅਰ ਆਫ ਦ ਹੋਰਸ ਵੀ ਬੋਟ ਅ ਫਿਊ ਰੈਡ ਬੇਬੀ ਵਨਸੀਸ ਵਿਦ ਰੀਅਲੀ ਕਿਊਟ ਹੋਰਸ ਡਿਜ਼ਾਈਨਸ ਸੈਲੀਬ੍ਰੇਟਿੰਗ ਦ ਲੂਨਰ ਨਿਊ ਈਅਰ। ਸੋ ਵੀਲ ਬੀ ਗਿਵਿੰਗ ਹਿਮ ਦੋਜ਼ ਟੂ ਵੇਅਰ ਔਨ ਦ ਡੇ ਐਂਡ ਗਿਵਿੰਗ ਹਿਮ ਹਿਸ ਫਰਸਟ ਲੀ ਸੀ ਔਰ ਰੈਡ ਐਨਵਲਪ ਵਿਦ ਲੱਕੀ ਮਨੀ।
ਜਨੀਨ ਨੇ ਇਹ ਵੀ ਸਮਝਾਇਆ ਕਿ ਵੀਤਨਾਮੀਜ਼ ਕਲਚਰ ਵਿੱਚ ਲੂਨਰ ਨਿਊ ਈਅਰ ਬੱਚਿਆਂ ਲਈ ਬਹੁਤ ਖਾਸ ਹੁੰਦਾ ਹੈ ਅਤੇ ਸ਼ਗਨ ਦੇ ਲਾਲ ਲਿਫਾਫੇ ਸਭ ਤੋਂ ਵੱਧ ਬੱਚਿਆਂ ਨੂੰ ਹੀ ਮਿਲਦੇ ਹਨ।
One of the biggest hopes we have as parents is actually to help our child embrace and cherish the traditions of both his Punjabi and Vietnamese heritage. And so this year is actually extra special because it's our son's first Lunar New Year. For young children in Vietnamese culture, Tết is actually a really big deal. And growing up, I always looked forward to Tết because the younger you are, the more blessings and red envelopes or lì xì you actually receive. So it was definitely something I always looked forward to every year.
ਪਿਛਲੇ ਸਾਲ ਤਨਵੀਰ ਅਤੇ ਜਨੀਨ ਦੀ ਭੰਗੜਾ ਪਰਫਾਰਮੈਂਸ ਲੂਨਰ ਨਿਊ ਈਅਰ ਲੰਚ ਦਾ ਖਾਸ ਹਿੱਸਾ ਬਣੀ ਅਤੇ ਇਸ ਸਾਲ ਵੀ ਵੀਤਨਾਮੀਜ਼ ਖਾਣੇ, ਕੱਪੜੇ ਅਤੇ ਹੋਰ ਰੀਤਾਂ ਦੇ ਨਾਲ ਨਾਲ ਪੰਜਾਬੀ ਵਿਰਸੇ ਨੂੰ ਵੀ ਖਾਸ ਜਗ੍ਹਾ ਦਿੱਤੀ ਜਾਵੇਗੀ। ਜਨੀਨ ਅਤੇ ਤਨਵੀਰ ਦੇ ਮਿਲਾਪ ਦੇ ਨਾਲ ਨਾਲ ਲੂਨਰ ਨਿਊ ਈਅਰ ਉੱਤੇ ਵੀਤਨਾਮੀਜ਼ ਅਤੇ ਪੰਜਾਬੀ ਰੰਗਾਂ ਦਾ ਸੁਮੇਲ ਇੱਕ ਵਾਰ ਫਿਰ ਦਿਖੇਗਾ।
ਸਤਿ ਸ੍ਰੀ ਅਕਾਲ, ਚੰਦਰ ਨਵੇਂ ਸਾਲ ਦੀਆਂ ਸਭ ਨੂੰ ਦਿਲੋਂ ਮੁਬਾਰਕਾਂ। ਰੱਬ ਕਰੇ ਇਹ ਨਵਾਂ ਸਾਲ ਤੁਹਾਡੇ ਲਈ ਚੰਗੀ ਸਿਹਤ, ਚੜ੍ਹਦੀ ਕਲਾ ਅਤੇ ਕਾਮਯਾਬੀ ਲਿਆਵੇ। ਚੁੱਪ ਮੰਗਨਾਮੇ।
ਲੂਨਰ ਨਿਊ ਈਅਰ ਲਈ SBS ਪੰਜਾਬੀ ਦੀ ਇਹ ਖਾਸ ਪੇਸ਼ਕਸ਼ ਜਸਮੀਤ ਕੌਰ ਵੱਲੋਂ ਤਿਆਰ ਕੀਤੀ ਗਈ ਹੈ। ਸੁਣਦੇ ਰਹੋ SBS ਪੰਜਾਬੀ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
ਤੇ ਲਓ ਜੀ, ਇਸ ਦੇ ਨਾਲ ਹੀ ਹੁਣ ਵੇਲਾ ਹੋ ਚੱਲਿਆ ਜੀ ਸੋਹਣੇ ਸੋਹਣੇ ਗੀਤਾਂ ਦਾ। ਤੇ ਆਓ ਫਿਰ ਸੁਣਦੇ ਹਾਂ ਸੋਹਣੇ ਸੋਹਣੇ ਗੀਤ ਜਿਹੜੇ ਕਿ ਮੈਂ ਤੁਹਾਡੇ ਲਈ ਲੱਭ ਕੇ ਲੈ ਕੇ ਆਈ ਹਾਂ, ਤੇ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਤੇ ਲਓ ਜੀ, ਇਸ ਦੇ ਨਾਲ ਹੀ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜਾ ਰਹੇ ਇਸ ਵਾਅਦੇ ਕੇ ਨਾਲ ਕਿ ਫੇਰ ਮੁਲਾਕਾਤ ਹੋਏਗੀ ਇਸੇ ਸਮੇਂ ਇਸੇ ਚੈਨਲ ਤੇ। ਤੁਸੀਂ ਆਪਣਾ ਸਾਰੇ ਖਿਆਲ ਰੱਖਿਓ ਜੀ,
ਪਿਆਰ ਵੰਡੋ, ਖੁਸ਼ੀਆਂ ਵੰਡੋ ਤੇ ਇੱਕ ਵਾਰ ਫਿਰ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਲੂਨਰ ਨਿਊ ਈਅਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਰੱਬ ਰਾਖਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।